ਸਤਨਾਮ ਧੰਨਵਾਖੇ ਗੁਰੂ ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤ ਏਹੀ ਡੰਡੋਤ ਬੰਧਨ ਅਨਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਸ਼ਹਾਦਤ ਦਿਵਸ ਦਿੱਲੀ ਦੀਆਂ ਸੰਗਤਾਂ ਪ੍ਰੇਮ ਭਾਵਨਾ ਔਰ ਸ਼ਰਧਾ ਨਾਲ ਮਨਾਉਂਦੀਆਂ ਨੇ। ਅੱਜ ਦੇ ਇਸ ਦੀਵਾਨ ਵਿੱਚ ਵੀ ਸਨਮਾਨਯੋਗ ਭਾਈ ਸਾਹਿਬ ਜੋ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਰਹੇ ਸਨ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਅਮੋਲਕ ਬਚਨ ਉਹ ਸਮੂਹ ਸੰਗਤ ਨੂੰ ਸਰਵਣ ਕਰਾਏ ਹਨ। ਜੋ ਭਾਈ ਸਾਹਿਬ ਨੇ ਕੀਰਤਨ ਦੀ ਸੰਪੰਨਤਾ 'ਤੇ ਸਤਿਗੁਰੂ ਦੇ ਅਮੋਲਕ ਬਚਨ ਮਨ ਕਹਾਂ ਵਿਸਾਰਿਓ ਰਾਮ ਨਾਮ ਤਨ ਬਿਨਸੈ ਜਮ ਸਿਓ ਪਰੈ ਕਹਾਂ, ਇਸੇ ਨੂੰ ਹੀ ਆਧਾਰ ਬਣਾ ਕੇ ਸਤਿਗੁਰੂ ਜੀ ਦੇ ਅਮੋਲਕ ਬਚਨਾਂ ਨੂੰ ਆਪਾਂ ਵਿਚਾਰ ਸਕੀਏ। ਜੋ ਅਸਥਾਈ ਰੂਪ ਵਿੱਚ ਭਾਈ ਸਾਹਿਬ ਨੇ ਗਾਇਨ ਕੀਤਾ ਉਹਦੇ ਅਰਥ ਬੜੇ ਸਪਸ਼ਟ ਨੇ। ਹੇ ਮਨ, ਤੂੰ ਕਿਉਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਹੈ? ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦਿਨ ਇਸ ਤਨ ਨੇ ਬਿਨਸ ਜਾਣਾ, ਇਸ ਸਰੀਰ ਨੇ ਖਤਮ ਹੋ ਜਾਣਾ ਅਤੇ ਤੇਰਾ ਵਾਹ, ਤੇਰਾ ਕੰਮ ਜਮ ਦੇ ਨਾਲ ਪਏਗਾ। ਆਓ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਆਪਣੀ ਮਿਹਰ ਬਖਸ਼ੀਸ਼ ਨਾਲ ਅੰਦਰ ਦਾ ਟਿਕਾ ਬਖਸ਼ ਕੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੁਣੀ ਜਦੋਂ ਸਤਿਗੁਰੂ ਦੇ ਇਸ ਅਮੋਲਕ ਬਚਨ ਨੂੰ ਗਾਇਨ ਕਰ ਰਹੇ ਸਨ ਕਿ ਮਨ, ਰਾਮ ਨਾਮ ਤੂੰ ਵਿਸਾਰ ਦਿੱਤਾ ਅਤੇ ਸਰੀਰ ਦੇ ਬਿਨਸਨ ਤੋਂ ਬਾਅਦ ਤੇਰਾ ਵਾਹ ਜਮਦੂਤ ਦੇ ਨਾਲ ਪਏਗਾ। ਉਸ ਵਕਤ ਮਨ 'ਚ ਖਿਆਲ ਆਇਆ ਕਿ ਆਪਾਂ ਕੇਵਲ ਸਰੀਰ ਨਹੀਂ, ਇਸ ਸਰੀਰ ਤੋਂ ਅੱਗੇ ਵੀ ਕੋਈ ਸਾਡੇ ਅੰਦਰ ਹੈ ਜਿਸ ਨੇ ਤਨ ਬਿਨਸਨ ਤੋਂ ਬਾਅਦ ਕਿਸੇ ਹੋਰ ਜਗ੍ਹਾ 'ਤੇ ਪਹੁੰਚਣਾ ਹੈ। ਉਹ ਸਰੀਰ ਦੇ ਨਾਲ ਆਇਆ ਜ਼ਰੂਰ ਹੈ, ਪਰ ਜਿਸ ਦਿਨ ਸੰਸਾਰ ਤੋਂ ਕੂਚ ਕਰੇਗਾ, ਸਰੀਰ ਕਦਾਚਿਤ ਵੀ ਉਸ ਦੇ ਨਾਲ ਨਹੀਂ ਜਾਏਗਾ। ਉਹ ਕੀ ਹੈ ਜੋ ਸਰੀਰ ਨਾਲ ਆਇਆ ਪਰ ਸਰੀਰ ਉਸ ਨਾਲ ਨਹੀਂ ਜਾਏਗਾ? ਉਸ ਨੂੰ ਆਪਾਂ ਜਿੰਦ ਕਹਿ ਲਈਏ, ਉਸ ਨੂੰ ਆਪਾਂ ਜੀਵ ਆਤਮਾ ਸ਼ਬਦ ਵਰਤ ਲਈਏ, ਉਸ ਲਈ ਆਪਾਂ ਜੋਤ ਸ਼ਬਦ ਵਰਤ ਲਈਏ, ਸਾਡੇ ਤਨ ਦੇ ਜਨਮ ਨਾਲ ਸਰੀਰ ਨਾਲ ਉਹ ਜੋਤ ਆਈ ਜ਼ਰੂਰ, ਇਉਂ ਕਹਿ ਲਈਏ ਕਿ ਉਸ ਜੋਤ ਕਰਕੇ ਸਰੀਰ ਕਾਇਮ ਹੈ, ਜਿੰਦ ਕਰਕੇ ਕਾਇਮ ਹੈ, ਸਰੀਰ ਆਇਆ ਜ਼ਰੂਰ ਉਸ ਨਾਲ, ਪਰ ਸਰੀਰ ਕਦੀ ਵਾਪਸ ਉਸ ਦੇ ਨਾਲ ਨਹੀਂ ਗਿਆ। ਇਹੀ ਕਾਰਨ ਕਿ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਨੇ ਇਸ ਸਰੀਰ ਦਾ ਸੰਸਾਰ 'ਤੇ ਆਉਣਾ ਅਤੇ ਕਿਸ ਤਰੀਕੇ ਨਾਲ ਇਹ ਆਇਆ, ਉਸ ਨੂੰ ਆਪਣੀ ਅੰਮ੍ਰਿਤ ਰਸਨਾ ਤੋਂ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਦੇਖੋ ਅਸੀਂ ਸਿਰਫ ਉਹ ਦੋ ਤੁਕਾਂ ਜੋ ਭਾਈ ਸਾਹਿਬ ਵਾਰ ਵਾਰ ਸਰਵਣ ਕਰਾ ਕੇ ਕਰੇ ਗਏ ਕਿ ਮਨ ਕਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਉ ਪਰੈ ਕਾਂ। ਹਜ਼ੂਰ ਨੇ ਕਿਹਾ ਇਹ ਤਨ ਆਇਆ ਅਤੇ ਮੁਖਾਤਬ ਤਨ ਨੂੰ ਕੀਤਾ, ਇੱਥੇ ਜਿੰਦ ਨੂੰ ਨਹੀਂ ਕੀਤਾ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਪਰ ਨਾਲ ਹੀ ਇਸੇ ਆਨੰਦ ਸਾਹਿਬ ਦੀ ਪੌੜੀ ਵਿੱਚ ਗੁਰੂ ਦੇਵ ਨੇ ਦੂਸਰਾ ਬਚਨ ਜੋ ਕਿਹਾ ਇਸੇ ਸਰੀਰ ਨੂੰ ਮੁਖਾਤਬ ਕਰਕੇ ਕਿ ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਹੁਣ ਕੀ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਕੰਮ ਨਹੀਂ ਕਰਦਾ? ਇਨਸਾਨ ਸੁਰਤ ਸੰਭਾਲਦਾ, ਅਤੇ ਸੰਸਾਰ ਵਿੱਚ ਪ੍ਰਵਿਰਤ ਹੋ ਜਾਂਦਾ। ਕੋਈ ਵਪਾਰ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਸੰਸਾਰ ਦੇ ਹੋਰ ਕੰਮ ਧੰਦੇ ਵਿੱਚ ਪ੍ਰਵਿਰਤ ਹੈ, ਪਰ ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਉਹ ਸਰੀਰ ਤੂੰ ਆਇਆ ਪਰ ਆ ਕੇ ਕੰਮ ਕੀ ਕੀਤਾ। ਇਹਦਾ ਮਤਲਬ ਕਿ ਇਸ ਕੰਮ ਤੋਂ ਬਿਨਾਂ ਕੋਈ ਹੋਰ ਕੰਮ ਹੈ ਜਿਸ ਦੀ ਅਹਿਮੀਅਤ ਪਰਮਾਤਮਾ ਦੇ ਘਰ ਵਿੱਚ ਹੈ। ਗੁਰੂ ਜੀ ਦੇ ਉਹ ਨਾਲ ਹੀ ਫਿਰ ਸਾਫ਼ ਕਰ ਦਿੱਤਾ ਉਹ ਕੰਮ ਕੀ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਅਸੀਂ ਰੋਜ਼ ਬਚਨ ਪੜ੍ਹਦੇ, ਹਜ਼ੂਰ ਨੇ ਫੁਰਮਾਇਆ ਕਿ ਅਸਲ ਵਿੱਚ ਜੋ ਕੰਮ ਕਰਨ ਵਾਲਾ ਸੀ ਕਿ ਜਿਸ ਪਰਿਪੂਰਨ ਪਰਮਾਤਮਾ ਨੇ ਤੇਰੇ ਤਨ ਦੀ ਰਚਨਾ ਕੀਤੀ, ਸਰੀਰ ਨੂੰ ਸਿਰਜਿਆ, ਉਸ ਪਰਮਾਤਮਾ ਵਿੱਚ ਆਪਣੇ ਚਿੱਤ ਨੂੰ, ਉਹਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜ, ਸਹੀ ਅਰਥਾਂ ਵਿੱਚ ਕੰਮ ਉਹ ਸੀ ਕਿ ਪ੍ਰਵਾਨ ਤਨ ਉਹੀ ਹੋਵੇਗਾ ਕਿ ਜਿਸ ਨੇ ਪਰਮਾਤਮਾ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜ ਦਿੱਤਾ। ਇਹਦਾ ਮਤਲਬ ਕਿ ਸਰੀਰ ਦਾ ਕੋਈ ਕੰਮ ਹੈ ਜੋ ਗੁਰੂ ਜੀ ਦੀ ਬਾਣੀ ਮੁਤਾਬਕ ਹਜ਼ੂਰ ਨੇ ਸਾਨੂੰ ਫੁਰਮਾਇਆ, ਪਰ ਆਪਾਂ ਉਸ ਪ੍ਰਕਰਨ ਵੱਲ ਆਈਏ। ਉੱਥੇ ਸ਼ਬਦ ਕਿਹਾ ਕਿ ਮਨ ਨੂੰ, ਤਨ ਨੂੰ ਨਹੀਂ ਕਿਹਾ। ਤਨ ਬਿਨਸੈ ਜਮ ਸਿਓ ਪਰੈ ਕਾਮ, ਸਰੀਰ ਦਾ ਵਾਹ ਜਮਦੂਤ ਨਾਲ ਨਹੀਂ ਪੈਣਾ, ਕੋਈ ਹੋਰ ਹੈ ਜਿਸ ਦਾ ਵਾਹ ਜਮਦੂਤ ਨਾਲ ਪੈਣਾ ਹੈ, ਕਿਉਂਕਿ ਤਨ ਓਨੀ ਦੇਰ ਤੱਕ ਸੁਹੇਲਾ ਜ਼ਰੂਰ ਏ ਜਿੰਨੀ ਦੇਰ ਤੱਕ ਇਸ ਵਿੱਚ ਜਿੰਦ ਹੈ। ਜਿਸ ਦਿਨ ਇਸ ਵਿੱਚੋਂ ਜਿੰਦ ਨਿਕਲ ਗਈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਮੁਤਾਬਕ, ਉਸ ਦਿਨ ਇਸ ਤਨ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਜਿਤਨੀ ਦੇਰ ਤੱਕ ਜਿੰਦ ਹੈ ਓਨੀ ਦੇਰ ਤੱਕ ਲੋਕ ਇਹਨੂੰ ਸਰਦੀ ਤੋਂ, ਗਰਮੀ ਤੋਂ, ਪਰਿਵਾਰ ਦੇ ਜੀ ਧੁੱਪ ਤੋਂ, ਬਰਫ਼ ਤੋਂ ਬਚਾਉਣਗੇ, ਪਰ ਜਿਸ ਦਿਨ ਇਸ ਤਨ ਵਿੱਚੋਂ ਜੋਤ ਨਿਕਲ ਗਈ, ਜਿਸ ਨੂੰ ਅੱਗ ਦੀ ਚਿੰਗਿਆਰੀ ਤੋਂ ਬਚਾਇਆ ਜਾਂਦਾ ਸੀ, ਉਸੇ ਤਨ ਨੂੰ ਲੋਕ ਅੱਗ ਦੇ ਢੇਰ ਵਿੱਚ ਰੱਖ ਦੇਣਗੇ, ਲੱਕੜਾਂ ਦੇ ਢੇਰ ਵਿੱਚ ਰੱਖਣਗੇ। ਜਿਉਂਦੇ ਨੂੰ ਅੱਗ ਦੀ ਚਿੰਗਾਰੀ ਤੋਂ ਵੀ ਬਚਾਇਆ ਜਾਂਦਾ, ਪਰ ਜਿੰਦ ਨਿਕਲਣ ਤੋਂ ਬਾਅਦ ਅਸੀਂ ਖੁਦ ਅੱਗ ਦੀਆਂ ਲਪਟਾਂ ਵਿੱਚ ਉਸ ਤਨ ਨੂੰ ਅਗਨ ਭੇਟ ਕਰਨੇ। ਆਓ ਅਸੀਂ ਬਾਣੀ 'ਚੋਂ ਦੇਖੀਏ ਸਤਿਗੁਰੂ ਜੀ ਦੇ ਅਮੋਲਕ ਬਚਨ ਨੇ ਕਿ ਜਿੰਦ ਕਰਕੇ ਇਸ ਤਨ ਦੀ ਅਹਿਮੀਅਤ ਹੈ, ਪਰ ਇਸ ਤਨ ਵਿੱਚ ਰਹਿ ਕੇ ਜੇ ਆਪਾਂ ਪਰਮਾਰਥ ਨੂੰ ਕਮਾਵਾਂਗੇ ਉਹਦੇ ਨਾਲ ਜਿੰਦ ਦਾ ਭਲਾ ਹੋਵੇਗਾ। ਸਤਿਗੁਰੂ ਜੀ ਦੇ ਇੱਕ ਅਮੋਲਕ ਬਚਨ ਹੈ, ਉਸ ਵਿੱਚ ਗੁਰਦੇਵ ਜੀ ਨੇ ਤਨ ਦੀ, ਕਾਇਆ ਦੀ ਔਰ ਇਸ ਆਤਮਾ ਦੀ ਆਪਸੀ ਵਾਰਤਾਲਾਪ ਵੀ, ਗੱਲਬਾਤ ਵੀ, ਅਤੇ ਉਸ ਤੋਂ ਬਾਅਦ ਜਦੋਂ ਇਹਦੇ ਵਿੱਚੋਂ ਆਤਮਾ ਚਲੀ ਜਾਏ ਤਾਂ ਇਸ ਕਾਇਆ ਦੀ ਹਾਲਤ ਕੀ ਹੁੰਦੀ ਹੈ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਿਰੂਪਣ ਕੀਤਾ ਹੈ। ਹਜ਼ੂਰ ਦੇ ਦੋ ਬਚਨ ਨੇ, ਉਸ ਜ਼ਰੂਰ ਆਪ ਨਾਲ ਸਾਂਝੇ ਕਰਾਂ। ਜਿਵੇਂ ਇੱਕ ਘਰ ਦੇ ਅੰਦਰ, ਇੱਕ ਪਰਿਵਾਰ ਦੇ ਅੰਦਰ ਪਤੀ ਔਰ ਪਤਨੀ ਦੋਨੋਂ ਇਕੱਠੇ ਰਹਿ ਰਹੇ ਨੇ, ਅਤੇ ਅਕਸਰ ਪਤਨੀ ਦੀ ਅਹਿਮੀਅਤ ਪਤੀ ਦੇ ਹੋਣ ਕਰਕੇ ਹੈ। ਇਹ ਜ਼ਰੂਰ ਆਪਾਂ ਬਾਣੀ ਵਿੱਚੋਂ ਵੀ ਸਾਹਿਬ ਨੇ ਕਿਹਾ ਕਿ ਇਸਤਰੀ ਰੂਪ ਚੇਰੀ ਕੀ ਨਿਆਈ ਸ਼ੋਭ ਨਖੀ ਬਿਨ ਪਰਤਾਰੇ। ਪਤੀ ਕਰਕੇ ਔਰਤ ਦੀ ਬਹੁਤ ਵੱਡੀ ਅਹਿਮੀਅਤ ਹੈ, ਅਤੇ ਇੱਕ ਗੱਲ ਯਾਦ ਰੱਖੀਏ, ਪਤਨੀ ਕਰਕੇ ਪਤੀ ਦਾ ਇਮਾਨ ਕਾਇਮ ਏ। ਜੇ ਪਤਨੀ ਜੀਵਨ ਸਾਥ ਨੈਲ ਹੈ ਉਸ ਉੱਪਰ ਕੋਈ ਤਰਕ, ਕੋਈ ਕਟਾਕਸ਼ ਨਹੀਂ ਕਰੇਗਾ, ਕਿਉਂਕਿ ਪਤਨੀ ਉਸ ਦਾ ਇਮਾਨ ਹੈ, ਔਰਤ ਉਸ ਦਾ ਇਮਾਨ ਏ। ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਔਰਤ ਇਮਾਨ ਸ਼ਬਦ ਵਰਤਿਆ ਸੀ। ਪਰ ਆਪਾਂ ਆਪਣੇ ਵਿਸ਼ੇ ਵਿੱਚ ਰਹਿਣਾ ਕਿ ਤਨ ਬਿਨਸੈ ਜਮ ਸਿਓ ਪਰੈ ਕਾਮ, ਪਰ ਜੇ ਨਾਮ ਚੇਤੇ ਰੱਖਾਂਗੇ ਫਿਰ ਜਮ ਨਾਲ ਕਾਮ ਨਹੀਂ ਪਏਗਾ, ਫਿਰ ਜਮਦੂਤ ਨੇੜੇ ਨਹੀਂ ਆਏਗਾ। ਪਰ ਜਿਹੜੇ ਦੋ ਸ਼ਬਦ ਨੇ ਬਾਣੀ ਵਿੱਚੋਂ, ਪਤੀ ਔਰ ਪਤਨੀ ਇੱਕ ਮਕਾਨ ਦੀ ਛੱਤ ਥੱਲੇ ਰਹਿੰਦੇ ਨੇ। ਹਜ਼ੂਰ ਨੇ ਫੁਰਮਾਇਆ ਕਿ ਪਤਨੀ तेरी ओनी देर तक शोभा वड्याई है जितनी देर तक तेरा साथी तेरा साईं तेरे नाल है। याद रख जिस दिन साईं ने तेनू त्याग दिता छड़ के चला गया उस वेले तेरी कोई अहमियत नहीं। जेड़े लोग तेनू जी जी करके बुलांदे ने हर थां ते तेनू पति करके अदब देंदे ने पति तो बिखून ओ जियो जियो कहन वाले लोग भी तेरे तो अपनियां अखां तेरे तो अपना मुख मोड़ लैणगे। इहनू समझियो जो मैं भाव अर्थ अर्ज करना है ये शब्द है बाणी विच तिचर वसै सुखे लड़ी जिचर साथी नाल जां साथी उठी चलिया तां धन खाकू राल। तिचर वसै सुखे लड़ी इहदा अर्थ है काया रूप इस्त्री तू उतनी देर तक सुखेली है सुखी है किन्नी देर तक जिचर साथी नाल जिन्नी देर तक तेरा आत्मा तेरे अंदर साथी तेरा टिकिया उन्नी देर तक तेरे कुल सुखेलापन तेरे कुल प्रसन्नता खुशी है। तिचर वसै सुखेलड़ी जिचर साथी नाल जां साथी उठी चलिया ते जेड़ा साथी है आत्मा है आपां जितने भी बैठे हैं थोड़ा जिहा अपने अंदर नूं टिका के पुछिए साडे नाल साडा साथी बैठा है जिन्हों आपां आत्मा कहने काया दा साथी आत्मा है। महाराज कहिंदे ने जां साथी उठी चलिया तां धन खाकू राल जिस वेले अंदरों आत्मा साथी छड़ के चला गया ते आई तन आई काया जिसनूं लोग इन्ना अदब देंदे ने इसे कन ने तन ने काया ने खाक विच मिट्टी विच रुल जाना है। पर एक गल होर इत्थे बेनती करा कि प्रमाण सिर्फ ये बाणी विचों सी लिए देखो एक पति पत्नी दे नाल घर विच रहिंदा है वो दो दिन भी किते बाहर जाए तो पहला अपना सारा प्रोग्राम उलीक के घर दस दिंदा है कि मैं दो दिन ली चार दिन ली महीने ली बाहर जा रहा हूँ। पर प्यारियो आ जड़ा अंदर वाला साथी है ना रहिंदा इस काया नाल जरूर है पर आम तौर पर महापुरखां दी बंदगी करन वालियां दी गल वखरी आम तौर पर संसारी बंदे नाल इहदा आत्मा काया नाल रहिंदा है पर कदी भी आत्मा पति काया नूं दस के नहीं जांदा इत्थों तक कि सवेरे तन नूं छड़ना हुंदा है पर आत्मा शाम तक की अंतले सवास तक भी नहीं दसदा कि हुण मैं तेनूं त्याग के चलिया कदी भेद नहीं देंदा छड़न दा। सतगुरु ने एक बचन होर बाणी च कह जो आप नाल सांझा करना गुरदेव ने उत्थे काया जिन्हों समझ पै गई कि मेरी कीमत मेरी अहमियत मेरी कदर मेरा मान जां मेरा सन्मान सिर्फ इस आत्मा करके है उत्थे हजूर ने फरमाया कि काया ने आत्मा पति नूं शब्द कहे सन कि हे आत्मा कि देख तेरा ते मेरा आपसी बड़ा गूढ़ा रिश्ता है असी संसार ते आए ते तेरे करके मेरी खोंद है तू मेरे नाल जिथे जानी हाँ उथे नाल जाने क्योंकि जिंदे जी जिथे काया उथे आत्मा नहीं जाने। पर आत्मा कई बारी मेरे मन च एक खदशा एक चिंता व्यापदी है कि कदी तू मैनू छड़ के तो नहीं चला जाएगा मैं तेरे तो अज वादा एक गुरु ग्रंथ साहिब दे शब्द ने काया आत्मा नू कह रही है कि हे पति आत्मा मैं तेरे तो वादा तेरे तो बचन लेना चाहनी हाँ तू मेरे नाल वादा कर कि कदी भी मैनू छड़ के नहीं जाएगा। आत्मा ने सुनिया ते सच जाणो ये जिहड़ा आत्मा दा ते काया दा आपसी संवाद है आपसी विचार है ये जागे हुए खिरदे दा विचार है सुते हुए अंदर दा नहीं। आत्मा ने सुनिया ते उन्हें नाल ही कह दिता भोली काया तू अज मेरे तो वचन मंगनी है कि कदी मैं तेनू त्याग के ना जावां कदी मैं तेनू छड़ के ना जावां। पर सच तेनू दसा कि ना मैं अपनी मर्जी विच मर्जी नाल तेरे विच वसेबा कीता
ਤੇ ਨਾ ਮੈਂ ਆਪਣੀ ਮਰਜ਼ੀ ਨਾਲ ਤੈਨੂੰ ਛੱਡ ਕੇ ਜਾਵਾਂਗਾ। ਕਿਸੇ ਨੇ ਹੁਕਮ ਕੀਤਾ ਤੇ ਮੈਨੂੰ ਤੇਰੇ ਵਿੱਚ ਰਹਿਣ ਵਾਸਤੇ ਕੁਝ ਵਕਤ ਦੇ ਦਿੱਤਾ, ਕਿਉਂਕਿ ਕਾਇਆ ਕਿਸੇ ਦੇ ਹੁਕਮ ਦਾ ਬੱਧਾ ਮੈਂ ਤੇਰੇ ਵਿੱਚ ਬੈਠਾ ਵਾਂ। ਤੇ ਜਿਸ ਦਿਨ ਉਸ ਸ਼ੌ ਨੱਡੜੇ ਨੇ, ਉਸ ਡਾਢੇ ਖਸਮ ਨੇ ਸੱਦਾ ਭੇਜ ਦਿੱਤਾ, ਤੂੰ ਕਹਿੰਦੀ ਹੈ ਕਦੀ ਛੱਡ ਕੇ ਨਾ ਜਾਈ, ਮੈਂ ਸੱਚ ਤੈਨੂੰ ਦੱਸਾਂ, ਮੈਂ ਅੰਤਲੇ ਸਵਾਸ ਵੀ ਤੈਨੂੰ ਭੇਦ ਨਹੀਂ ਦੇ ਸਕਦਾ ਕਿ ਅਗਲੇ ਸਵਾਸ ਮੈਂ ਤੇਰੇ ਵਿੱਚੋਂ ਜਾ ਰਿਹਾ। ਕਿਸੇ ਦੇ ਹੁਕਮ ਦਾ ਬੱਧਾ ਆਇਆ, ਕਿਸੇ ਨੇ ਸੱਦਾ ਭੇਜਣਾ, ਮੈਂ ਚਲੇ ਜਾਣਾ। ਕਾਇਆ ਨੇ ਜਿਉਂਦੇ ਜੀ ਸਮਝਿਆ ਕਿ ਸ਼ਾਇਦ ਆਤਮਾ ਮਜ਼ਾਕ ਕਰਦਾ, ਜੀਵ ਆਤਮਾ ਮੇਰੇ ਨਾਲ ਮਖੌਲ ਕਰ ਰਿਹਾ। ਅਤੇ ਸੱਚ ਜਾਣੂ, ਸਾਰੀ ਜ਼ਿੰਦਗੀ ਮਰਦੇ ਦਮ ਤੱਕ ਬੰਦਾ ਸਿਰਫ ਮੌਤ ਨੂੰ ਮਖੌਲ ਹੀ ਸਮਝੀ ਜਾਂਦਾ, ਹਕੀਕਤ ਤੇ ਉਹਨਾਂ ਵਾਸਤੇ ਬਣਦੀ ਹੈ ਜਿਨ੍ਹਾਂ ਉੱਪਰ ਮੌਤ ਵਾਪਰ ਜਾਂਦੀ ਹੈ, ਮਜ਼ਾਕ ਹੀ ਸਮਝਦਾ ਨਾ। ਤਾਂ ਹੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਹਜ਼ੂਰ ਨੇ ਫੁਰਮਾਇਆ ਕਿ ਇਸ ਦੁਨੀਆਂ ਵਿੱਚ ਸਭ ਤੋਂ ਵੱਧ ਅਚੰਬੇ ਵਾਲੀ, ਹੈਰਾਨਗੀ ਵਾਲੀ, ਅਸਚਰਜਤਾ ਵਾਲੀ ਗੱਲ ਕੀ ਹੈ? ਸਤਿਗੁਰੂ ਜੀ ਨੇ ਕਿਹਾ ਕਿ ਸ਼ਾਇਦ ਲੋਕ ਇਸ ਨੂੰ ਸਮਝਣ, ਸਭ ਤੋਂ ਅਚੰਬੇ ਵਾਲੀ ਗੱਲ ਇਹ ਵੇ ਕਿ ਇੱਕ ਪਰਿਵਾਰ ਦੇ ਵਿੱਚ ਕੋਈ ਘਰ ਦਾ ਜੀ ਮੌਤ ਦੀ ਗੋਦ ਵੀ ਜਾਂਦਾ ਪਿਆ, ਪਰਿਵਾਰ ਉਹਨੂੰ, ਰਿਸ਼ਤੇਦਾਰ ਮਿੱਤਰ ਸੱਜਣ ਉਹਨੂੰ ਆਪਣੇ ਮੋਢਿਆਂ 'ਤੇ ਚੁੱਕ ਸ਼ਮਸ਼ਾਨ ਭੂਮੀ ਤੱਕ ਆਪਣੇ ਖੱਤੀ ਛੱਡ ਕੇ ਅਤੇ ਆਪਣੇ ਖੱਤੀ ਅੱਗ ਦਾ ਲਾਂਬੂ ਲਾ ਕੇ ਆਉਂਦੇ ਨੇ। ਕਹਿਣ ਲੱਗੇ ਅਸਚਰਜ ਗੱਲ ਇਹ ਵੇ ਕਿ ਇੱਕ ਮਰੇ ਹੋਏ ਲਈ ਦੁਨੀਆ ਫਨਾ ਹੋ ਗਈ ਅਤੇ ਜਿਹੜਾ ਜਿਉਂਦਾ ਉਹ ਸੰਸਕਾਰ ਤੋਂ ਬਾਅਦ ਵੀ ਦੁਨੀਆ ਦੀਆਂ ਗੱਲਾਂ ਕਰਦਾ ਅਤੇ ਉਹਨੂੰ ਇੰਨੀ ਸਮਝ ਨਹੀਂ ਪਈ, ਜਿਹਨੂੰ ਅੱਜ ਮੈਂ ਛੱਡ ਕੇ ਆਇਆ ਕੱਲ੍ਹ ਨੂੰ ਮੈਨੂੰ ਕਿਸੇ ਹੋਰ ਨੇ ਛੱਡਣ ਆ ਜਾਣਾ। ਬਸ ਹੈਰਾਨਗੀ ਦੀ ਗੱਲ ਇਹ ਵੇ। ਤਾਂ ਹੀ ਗੁਰੂ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਤਰ ਮਾਨੈ, ਆਚਰਜ ਲਖਿਓ ਨਾ ਜਾਈ। ਇੱਕ ਬਿਨਸ ਦਾ ਵਿਆਹ ਅਤੇ ਦੂਜਾ ਸਮਝਦਾ ਮੈਂ ਸ਼ਾਇਦ ਕਦੀ ਵੀ ਜਾਣਾ ਨਹੀਂ। ਹਜ਼ੂਰ ਨੇ ਜਿਹੜੇ ਉੱਤੇ ਸ਼ਬਦ ਕਹਿਣ ਲੱਗੇ ਆਤਮਾ ਨੇ ਸੱਚ ਕਿਹਾ, ਕਾਇਆ ਨੇ ਮਜ਼ਾਕ ਸਮਝਿਆ ਕਿ ਸ਼ਾਇਦ ਇਹ ਮੈਨੂੰ ਮਜ਼ਾਕ ਪਿਆ ਕਰਦਾ, ਮਖੌਲ ਕਰਦਾ। ਕਾਇਆ ਕੱਚੀ ਸੀ, ਕੱਚੇ ਚੀਰ ਨੂੰ ਖੰਡਾਉਂਦੀ ਏ ਅਤੇ ਕੱਚ ਵਿੱਚ ਪ੍ਰਵਿਰਤ ਹੈ। ਹਜ਼ੂਰ ਕਹਿੰਦੇ ਨੇ ਪਤਾ ਹੀ ਉਸ ਦਿਨ ਲੱਗਾ ਜਿੱਦਣ ਸਾਈਂ ਦਾ ਹੁਕਮ ਆਇਆ, ਆਤਮਾ ਨੂੰ ਕਾਇਆ ਵਿੱਚੋਂ ਕੱਢ ਕੇ ਲੈ ਗਿਆ ਅਤੇ ਜਿਹੜੀ ਕਾਇਆ ਕਹਿ ਰਹੀ ਸੀ ਕਿ ਮੇਰੇ ਨਾਲ ਵਾਅਦਾ ਕਰ ਮੈਨੂੰ ਕਦੀ ਛੋੜ ਕੇ ਨਹੀਂ ਜਾਏਗਾ, ਬਸ ਆਤਮਾ ਦੇ ਨਿਕਲਣ ਦੀ ਦੇਰ ਏ, ਜਿਸ ਤਨ ਨੂੰ ਦੇਖ ਕੇ ਲੋਕ ਪ੍ਰਸੰਨ ਹੁੰਦੇ ਸਨ, ਉਸ ਤਨ ਦੇ ਵਿੱਚ ਕੁਝ ਪੈਰਾਂ ਤੋਂ ਬਾਅਦ ਬਦਬੋ ਆਉਣ ਲੱਗ ਪਈ, ਉਹੀ ਤਨ ਮਿੱਟੀ ਦੀ ਢੇਰੀ ਬਣ ਕੇ ਰਹਿ ਗਿਆ। ਹਜ਼ੂਰ ਦੇ ਬਚਨ ਨੇ, ਮਾਰੂ ਰਾਗ ਵਿੱਚ ਇਹ ਸ਼ਬਦ ਹੈ ਕਿ ਧਨ ਕਹੇ ਤੂੰ ਵਸ ਮੈਂ ਨਾ ਲੈ, ਕਾਇਆ ਪਤਨੀ ਕਹਿ ਰਹੀ ਏ ਆਤਮਾ ਪਤੀ ਤੂੰ ਮੇਰੇ ਨਾਲ ਵਸ, ਧਨ ਕਹੇ ਤੂੰ ਵਸ ਮੈਂ ਨਾ ਲੈ, ਪ੍ਰਹਿ ਸੁਖ ਵਾਸੀ ਬਾਲ ਗੋਪਾਲੇ, ਤੁਝੈ ਬਿਨਾਂ ਹੋ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਖੇ। ਪਰ ਭਾਈ ਉਹਨੇ ਉੱਤਰ ਕੀ ਦਿੱਤਾ, ਫਿਰ ਕਹਿਆ ਖੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਕਹਿੰਦਾ ਕਿ ਮੇਰਾ ਤਾਂ ਮਾਲਕ ਹੋਵੇ ਜਿਹੜਾ ਨਾ ਕਿਸੇ ਦੀ ਮੁਥਾਜੀ ਕਰਦਾ, ਨਾ ਕਿਸੇ ਤੋਂ ਡਰਦਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਇੱਥੇ ਇੱਕ ਬੇਨਤੀ ਹੈ, ਕਦੀ ਮੌਤ ਨੇ ਬੱਚਿਆਂ ਦੇ ਮਾਸੂਮ ਚਿਹਰੇ ਦੇਖ ਕੇ ਉਹਨਾਂ ਨੂੰ ਬਖਸ਼ੇ? ਕਦੀ ਘਰ ਦੇ ਵਿੱਚ ਇੱਕ ਹੀ ਪੁੱਤਰ ਹੋਵੇ ਅਤੇ ਜਿਹੜਾ ਘਰ ਦੇ ਸਾਰੇ ਪਰਿਵਾਰ ਦਾ ਸਹਾਰਾ ਬਣਿਆ ਹੋਵੇ, ਇੱਕ ਧੀ ਹੋਵੇ, ਇੱਕ ਪਰਿਵਾਰ ਦਾ ਜੀ ਹੋਵੇ, ਅਤੇ ਕਦੀ ਮੌਤ ਨੇ ਦੇਖੇ ਕਿ ਇਸ ਇੱਕ ਪਿੱਛੇ ਕਿੰਨੇ ਪਰਿਵਾਰ ਦੇ ਜੀ ਜੁੜੇ ਨੇ? ਮੌਤ ਬੱਚੇ ਦੀ ਮਾਸੂਮੀਅਤ ਚਿਹਰੇ ਦੀ ਪਰਵਾਹ ਨਹੀਂ ਕਰਦੀ, ਉਹ ਭਰ ਜੋਬਨ ਦੀ ਅਤੇ ਕਿਸੇ ਪਰਿਵਾਰ ਦੀ ਲੋੜ ਦੀ ਪਰਵਾਹ ਨਹੀਂ ਕਰਦੀ ਅਤੇ ਕਿਸੇ ਬਜ਼ੁਰਗ ਦੀ ਜ਼ਿੰਦਗੀ ਦੇ ਤਜ਼ਰਬੇ ਦੀ ਪਰਵਾਹ ਨਹੀਂ ਕਰਦੀ, ਕਿਉਂਕਿ ਜਿਸ ਦਿਨ ਆਗਿਆ ਆ ਜਾਏ ਉਸ ਦਿਨ ਕਾਇਆ ਵਿੱਚੋਂ ਉਹ ਆਤਮਾ ਨੂੰ ਕੱਢ ਕੇ ਲੈ ਜਾਂਦੀ ਹੈ। ਪਰ ਯਾਦ ਰੱਖੋ, ਬੰਦਾ ਮਾਇਆ ਵਿੱਚ ਪ੍ਰਵਿਰਤ ਹਰ ਸੌਦਾ ਮਾਇਆ ਨਾਲ ਕਰ ਲੈਂਦਾ, ਇੱਥੇ ਮੈਂ ਬੇਨਤੀ ਬਾਣੀ ਵਿੱਚੋਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਕੋਈ ਸ਼ਬਦ ਨਹੀਂ, ਅਤੇ ਸਤਿਗੁਰੂ ਨੇ ਇੱਕ ਬਚਨ ਬੜਾ ਪਿਆਰਾ ਕਿਹਾ ਸੀ। ਗੁਰੂ ਅੰਗਦ ਸਾਹਿਬ ਦੇ ਵੇਲੇ ਸਿੱਖਾਂ ਨੇ ਕਿਹਾ, ਮਹਾਰਾਜ ਕਿ ਜਦੋਂ ਬਾਹਰ ਮੁਖੀ ਪ੍ਰਵਿਰਤੀ 'ਚ ਹੋਈਦਾ ਨਾ, ਅਤੇ ਉਦੋਂ ਅੰਦਰ ਝੁਲਸਦਾ, ਅੰਦਰ ਸੜਦਾ, ਠੰਡ ਕਿਵੇਂ ਪਏ? ਗੁਰੂ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿੰਦੇ ਨੇ ਜਦੋਂ ਦਾਵਾ ਅਗਨ ਲੱਗਦੀ ਏ, ਜੰਗਲ ਨੂੰ ਅੱਗ ਲੱਗਦੀ ਏ, ਅਤੇ ਜੰਗਲ ਦੇ ਮਿਰਗ ਕੀ ਕਰਦੇ ਨੇ? ਉਹਨਾਂ ਕਿਹਾ, ਮਹਾਰਾਜ ਜੰਗਲ ਨੂੰ ਅੱਗ ਲੱਗੇ ਅਤੇ ਮਿਰਗ ਦੌੜ ਕੇ ਪਾਣੀ ਵਿੱਚ ਵੜ ਜਾਂਦੇ ਨੇ, ਪਾਣੀ ਵਾਲੇ ਪਾਸੇ ਦੌੜਦੇ ਨੇ। ਕਹਿਣ ਲੱਗੇ, ਭਾਈ ਜੰਗਲ ਨੂੰ ਅੱਗ ਲੱਗੇ, ਮਿਰਗ ਪਾਣੀ ਵੱਲ ਦੌੜ ਕੇ ਅੱਗ ਤੋਂ ਬਚਦੇ ਨੇ, ਸੰਸਾਰ ਵੀ ਜੰਗਲ ਜੇ, ਇੱਥੇ ਵਾਸ਼ਨਾਵਾਂ ਦੀ ਅੱਗ ਲੱਗੀ ਏ, ਇਸ ਅੱਗ ਤੋਂ ਬਚਣਾ ਅਤੇ ਬਾਣੀ ਵਾਲੇ ਪਾਸੇ ਦੌੜ ਕੇ ਜਾਇਆ ਜੀ। ਇਸ ਅੱਗ ਤੋਂ ਬਾਣੀ ਬਚਾ ਸਕਦੀ, ਸਿਮਰਨ ਬਚਾ ਸਕਦਾ। ਹਜ਼ੂਰ ਨੇ ਉੱਥੇ ਸ਼ਬਦ ਕਿਹਾ ਕਿ ਧੰਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖ ਵਾਸੀ ਬਾਲਗ ਪਾਲੇ, ਤੁਝੇ ਬਿਨਾਂ ਹੋ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਖੇ। ਆਈ ਆਗਿਆ ਪਿਰੋਂ ਬੁਲਾਇਆ, ਨਾ ਧੰਨ ਪੁੱਛੀ ਨਾ ਮਤਾ ਪਕਾਇਆ। ਇੱਥੇ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਣੀ 'ਚ ਇੱਕ ਬਚਨ ਹੈ, ਹਰ ਬੰਦਾ ਮਾਇਆ ਦੇ ਨਾਲ ਹਰ ਚੀਜ਼ ਨੂੰ ਖਰੀਦਣਾ ਚਾਹੁੰਦਾ। ਇੱਥੋਂ ਤੱਕ ਖਿਮਾ ਕਰਿਓ, ਅੱਜ ਬੰਦਾ ਰੁਪਈਏ ਨਾਲ ਗੁਰੂ ਅਤੇ ਰੱਬ ਨੂੰ ਵੀ ਖਰੀਦਣਾ ਚਾਹੁੰਦਾ, ਰੁਪਈਏ ਨਾਲ ਪਰਮਾਤਮਾ ਦੇ ਨਾਮ ਨੂੰ ਖਰੀਦਣਾ ਚਾਹੁੰਦਾ, ਪਰ ਉਹ ਵਪਾਰੀ ਬਿਰਤੀ ਏ। ਪਿਛਲੇ ਦਿਨੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਨੂੰ ਸਿੱਖ ਜਗਤ ਨੇ ਭਾਵਨਾ ਨਾਲ ਮਿਲਾਇਆ, ਅਤੇ ਉਸ ਦਿਨ ਮਨ 'ਚ ਇੱਕ ਖਿਆਲ ਆਇਆ ਸੀ ਕਿ ਜਿਸ ਦੇ ਅੰਦਰ ਧਰਮ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਹੈ, ਜਿਸ ਅੰਦਰ ਪਰਮਾਤਮਾ ਦੀ ਬੰਦਗੀ ਏ, ਉਹ ਵਪਾਰ ਦੇ ਗੱਲੇ 'ਤੇ ਬੈਠੇਗਾ, ਉਹਦੇ ਵਪਾਰ ਵਿੱਚੋਂ ਵੀ ਧਰਮ ਨਿਕਲੇਗਾ, ਅਤੇ ਜਿਹੜਾ ਬੰਦਾ ਵਪਾਰੀ ਬਿਰਤੀ ਦਾ, ਉਹ ਗੁਰਦੁਆਰੇ ਦੀ ਗੋਲਕ ਦੇ ਕੋਲ ਬਹਿਗਾ, ਧਰਮ ਨੂੰ ਵੀ ਵਪਾਰ ਬਣਾ ਦੇਵੇਗਾ। ਫਰਕ ਹੈ ਕਿ ਜਿਸ ਅੰਦਰ ਧਰਮ ਹੈ, ਉਹਨੇ ਵਪਾਰ ਨੂੰ ਵੀ ਧਰਮ ਬਣਾ ਦਿੱਤਾ, ਅਤੇ ਧਰਮ ਬਣਾ ਕੇ ਕਿਹਾ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨੇ ਵਪਾਰ ਵਿੱਚੋਂ ਵੀ ਧਰਮ ਦੀ ਝਲਕ ਪੈਦਾ ਕੀਤੀ, ਅਤੇ ਜਿਸ ਬੰਦੇ ਦੇ ਅੰਦਰ ਵਪਾਰੀ ਬਿਰਤੀ ਏ, ਖਿਮਾ ਕਰਿਓ, ਧਰਮ ਨੂੰ ਵੀ ਵਪਾਰ ਬਣਾਉਣ ਲੱਗ ਪੈਂਦੇ ਨੇ। ਗੁਰੂ ਜੀ ਨੇ ਬਾਣੀ 'ਚ ਕਿਹਾ ਕਿ ਹਰ ਚੀਜ਼ ਬੰਦਾ ਰੁਪਈਏ ਨਾਲ ਸੌਦਾ ਕਰਦਾ, ਮੌਤ ਆਈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਬੀਰ ਸਾਹਿਬ ਦਾ ਕਿ ਸਾਹਮਣੇ ਮੌਤ ਦਿਸਦੀ ਪਈ, ਅਤੇ ਇੱਕ ਆਦਮੀ, ਉਹਨੂੰ ਜਦੋਂ ਮੌਤ ਨੇ ਜਮਦੂਤ ਨਾਲ ਉਹਦਾ ਕੰਮ ਪਿਆ, ਮੌਤ ਨੇ ਜਮਦੂਤ ਨੇ ਕਿਹਾ ਚੱਲ ਤੇਰਾ ਵਕਤ, ਤੇਰਾ ਸਮਾਂ, ਤੇਰੇ ਪਲ, ਤੇਰੇ ਸਮਾਸ ਪੂਰੇ ਹੋ ਚੁੱਕੇ ਨੇ। ਉਹਨੇ ਕਿਹਾ ਮੈਨੂੰ ਕੁਝ ਸਮਾਂ ਮਿਲ ਸਕਦਾ? ਮੌਤ ਨੇ ਕਿਹਾ ਨਹੀਂ। ਪਰ ਉਹ ਬੰਦਾ ਸੀ ਹਰ ਕੰਮ ਰੁਪਈਏ ਨਾਲ ਕਰਾਉਂਦਾ। ਯਾਦ ਰੱਖੋ, ਦੁਨੀਆਂ ਦੇ ਵਿੱਚ ਹਰ ਕੰਮ ਰੁਪਈਏ ਨਾਲ ਅੱਜ ਹੁੰਦਾ ਅਤੇ ਹੋ ਸਕਦਾ, ਪਰ ਪਰਮਾਤਮਾ ਦੇ ਘਰ ਵਿੱਚ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਉੱਥੇ ਨਾ ਰੁਪਈਆ, ਨਾ ਤਾਕਤ, ਨਾ ਬਲ, ਕੁਛ ਨਹੀਂ ਚੱਲਦਾ। ਇੱਥੋਂ ਤੱਕ ਬਾਬਾ ਜੀ ਨੇ ਕਿਹਾ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਜਿਤਨਾ ਮਰਜ਼ੀ ਧਨ ਹੋਵੇ, ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੌਤਕ ਕੋੜ ਤਮਾਸਿਆਂ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਕਿ ਉਹਦੇ ਕੋਲ ਧਨ ਦੀ ਉਹਨੂੰ ਪਰਵਾਹ, ਪਰ ਬੰਦੇ ਦੀ ਬਿਰਤੀ ਸੀ। ਕਹਿਣ ਲੱਗੇ ਮੌਤ ਸਾਹਮਣੇ ਦਿਸੀ, ਕਹਿੰਦਾ ਤੈਨੂੰ ਪਤਾ ਨਹੀਂ ਕਿ ਮੈਂ ਇਸ ਇਲਾਕੇ ਦਾ ਸ਼ਾਹੂਕਾਰ ਹਾਂ। ਇਹ ਸਾਖੀ ਨਹੀਂ, ਬਾਣੀ ਹੈ, ਮੈਂ ਇਸ ਇਲਾਕੇ ਦਾ ਸ਼ਾਹੂਕਾਰ ਹਾਂ। ਉਹਨੇ ਕਿਹਾ ਤਾਂ ਕੀ, ਇੱਥੇ ਤਾਂ ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਿਡਾਨੀ ਰੇ, ਇੱਥੇ ਤਾਂ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ, ਇੱਥੇ ਸ਼ਾਹੂਕਾਰਾਂ ਨੇ ਵਪਾਰੀਆਂ ਨੇ ਚਲੇ ਜਾਣਾ। ਉਹਨੇ ਕਿਹਾ ਮੌਤ ਇੱਕ ਗੱਲ ਮੈਂ ਤੇਰੇ ਨਾਲ ਇਕੱਲਿਆ ਕਰਨੀ ਹੈ। ਪੁੱਛਿਆ ਕੀ? ਕਹਿੰਦਾ ਮੈਂ ਬਹੁਤ ਸਾਰੇ ਲੋਕਾਂ ਤੋਂ ਰੁਪਈਆ ਇਕੱਠਾ ਕਰਨਾ, ਅਗਰਾਈ ਕਰਨੀ ਹੈ, ਤੇ ਜੇ ਕਿਤੇ ਇੱਕ ਰਾਤ ਮੈਨੂੰ ਦੇ ਦੇ, ਜਿੰਨੇ ਰੁਪਈਏ ਮੈਂ ਲਿਆਵਾਂਗਾ ਕੁਝ ਤੇਰਾ ਵੀ ਜਲ ਪਾਣੀ ਦੇ ਦੇਵਾਂਗਾ, ਮੈਨੂੰ ਇੱਕ ਰਾਤ ਦੇ ਸਕਨੀ? ਦੇਖੋ ਬਾਣੀ ਦੇ ਬਚਨ ਨੇ, ਸ਼ਬਦ ਹੈ ਅਮਲ ਸਿਰਾਨੋ ਲੇਖਾ ਦੇਨਾ। ਅਮਲ ਸਿਰਾਨੋ ਦਰ ਤੇ ਦਿਨ ਖਤਮ ਹੋ ਗਏ, ਕੰਮ ਕਰਨ ਦਾ, ਅਮਲ ਕਰਨ ਦਾ, ਕਰਮ ਕਰਨ ਦਾ ਵਕਤ ਮੁੱਕ ਗਿਆ। ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਜਮ ਸਿਓ ਪਰੈ ਕਾਹਮ, ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਜਲਦੀ ਨਾਲ ਤੁਰ, ਤੈਨੂੰ ਮਾਲਕ ਨੇ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਰੱਬ ਦੀ ਦਰਗਾਹ ਵਿੱਚੋਂ ਤੇਰੀ ਚੀਰੀ ਪਾਟ ਗਈ, ਆ ਗਿਆ ਫੁਰਮਾਨ। ਉਹਨੇ ਫਿਰ ਬਚਨ ਕਿਆ ਅੱਗੇ ਕਹਿਣ ਲੱਗੇ, ਕਰੂੰ ਅਰਦਾਸ ਪਰਮਾਤਮਾ ਅੱਗੇ ਨਹੀਂ ਮੌਤ ਅੱਗੇ, ਕਰੂੰ ਅਰਦਾਸ ਗਾਂਵ ਕਿਛ ਬਾਕੀ। ਗਾਂਵ ਦਾ ਅਰਥ ਕੁਝ ਪਿੰਡ, ਕੁਝ ਮਹੱਲੇ, ਜਿਨ੍ਹਾਂ ਵਿੱਚੋਂ ਮੈਂ ਮਾਇਆ ਇਕੱਠੀ ਕਰਨੀ ਏ। ਕਰੂੰ ਅਰਦਾਸ ਗਾਂਵ ਕਿਛ ਬਾਕੀ, ਲਿਖੋ ਨਬੇਰ ਆਜ ਕੀ ਰਾਤੀ, ਇੱਕ ਰਾਤ ਦਾ ਸਮਾਂ ਮੈਨੂੰ ਦੇ ਦੇ, ਕਿਛ ਪੀ ਖਰਚ ਤੁਮਾਰਾ, ਸਾਰੂ ਸੁਬਹ ਨਿਵਾਜ ਸਰਾਏ ਗੁਜ਼ਾਰੂ, ਮੈਨੂੰ ਇੱਕ ਰਾਤ ਦੇ, ਰਾਤ ਰਾਤ ਵਿੱਚ ਮੇਰਾ ਕੰਮ ਨਿਬੜ ਜਾਣਾ। ਕਿ ਇਸ ਰਿਸ਼ਵਤ ਦੇ ਨਾਲ ਮੌਤ ਕਦੀ ਵਕਤ ਦਿੰਦੀ? ਕਦਾ ਚਿਤ ਨਹੀਂ। ਗੁਰੂ ਜੀ ਨੇ ਕਿਹਾ, ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਅੰਦਰੋਂ ਆਤਮਾ ਚਲਾ ਗਿਆ। ਫਿਰ ਉਸ ਸ਼ਬਦ 'ਤੇ ਆਵਾਂ ਕਿ ਤਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ, ਮਨ ਬੈਰਾਗ ਭਇਆ, ਦਰਸ਼ਨ ਦੇਖਣੈ ਕਾ ਚਾਓ, ਧਨ ਸੋ ਤੇਰਾ ਥਾਨ। ਜਿੱਚਰ ਵਸਿਆ ਕੰਤ ਘਰ, ਓਨੀ ਦੇਰ ਤੱਕ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਹੁਣ ਇੱਕ ਕੰਮ ਕਰ ਲੈ, ਮੇਰੇ ਤਨ ਮੇਰੇ ਮਨ, ਜੇ ਪੇਕੇ ਘਰ ਵਿੱਚ ਦਾਜ ਇਕੱਠਾ ਕੀਤਾ, ਸਹੁਰੇ ਕਰਕੇ ਘਰ ਅਦਬ ਬਣ ਜਾਏਗਾ। ਜੇ ਇੱਥੇ ਕੁਛ ਨਹੀਂ ਕਮਾਇਆ ਤੇ ਅੱਗੇ ਤਾਂ ਜਮਦੂਤਾਂ ਨਾਲ ਵਾਹ ਪੈਣਾ, ਨਾਮ ਤੋਂ ਬਿਨਾਂ, ਨਾਮ ਤੋਂ ਬਿਨਾਂ ਜਮਦੂਤ ਨੇ। ਪਰ ਜਿਸ ਕੋਲ ਨਾਮ ਹੈ ਗੁਰਮੁਖੋ, ਉਹਦਾ ਜਮਦੂਤਾਂ ਨਾਲ ਬਿਲਕੁਲ ਕਦੀ ਵਾਹ ਨਹੀਂ ਪੈਂਦਾ। ਦੇਖੋ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਸਰੀਰ ਖਤਮ ਹੋਵੇਗਾ, ਜਮ ਸਿਓ ਪਰੈ ਕਾਮ। ਪਰ ਜਿਹਨੇ ਵਿਸਾਰਿਆ ਉਹਦਾ ਜਮਦੂਤ ਨਾਲ ਵਾਹ ਪੈਣਾ, ਜਿਹਨੇ ਨਾਮ ਵਿਸਾਰਿਆ ਨਹੀਂ ਉਹਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਗੋਦੀ ਮਿਲਣੀ ਹੈ, ਉਹਨੂੰ ਤਾਂ ਪਰਮਾਤਮਾ ਦੇ ਘਰ ਵਿੱਚ ਥਾਂ ਮਿਲਣੀ ਹੈ। ਇਹੀ ਕਾਰਨ ਕਿ ਦੇਖੋ ਬਾਣੀ 'ਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸਾਡੇ ਜਨਮ ਦਾ ਰਸਤਾ ਇੱਕ ਏ, ਸਾਡੇ ਜਾਣ ਦੇ ਰਸਤੇ ਇੱਕ ਨਹੀਂ। ਇਹ ਠੀਕ ਅਸੀਂ ਕਹਾਂਗੇ ਕਿ ਮੌਤ ਸਭ ਨੂੰ ਆਉਂਦੀ ਏ, ਮੌਤ ਸਭ ਨੂੰ ਆਉਣੀ ਹੋਰ ਗੱਲ ਏ, ਪਰ ਮੌਤ ਤੋਂ ਬਾਅਦ ਰਸਤੇ ਸਭ ਦੇ ਇੱਕ ਨਹੀਂ, ਹਰ ਇੱਕ ਦਾ ਰਸਤਾ ਵੱਖਰਾ ਵੱਖਰਾ। ਇਉਂ ਕਹਿ ਲਈਏ, ਦੋ ਰਸਤੇ ਸ਼ਬਦ ਵਰਤ ਲਵਾਂ ਕਿ ਸਭ ਇਕੱਠੇ ਹੋਏ ਆਇਆ, ਆਏ ਸਾਰੇ ਇਕੱਠੇ ਆ। ਆ 6 ਮਹੀਨਿਆਂ 'ਚ ਤਨ ਬਣਿਆ, ਸਭ ਦਾ ਬਣਦਾ ਕਿ ਗੰਢੇਂਦਿਆਂ 6 ਮਾਂ 6 ਮਹੀਨਿਆਂ 'ਚ ਬਣਿਆ, ਆਏ ਸਭ ਮਾਤਾ ਦੇ ਉਧਰ ਰਹੀ ਹਾਂ, ਸਭ ਇਕੱਠੇ ਹੋਏ ਆਇਆ। ਪਰ ਵਾਪਸ ਸਾਰੇ ਇਕੱਠੇ ਨਹੀਂ ਜਾਣਗੇ, ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ, ਇਸਤਰੀ ਏ ਜਾਂ ਪਤੀ ਪਤਨੀ ਨੇ, ਪੁੱਤਰ ਧੀਆਂ ਨੇ, ਮਤ ਸਮਝੋ ਕਿ ਇੱਕ ਛੱਤ ਥੱਲੇ ਰਹਿਣ ਵਾਲਿਆਂ ਨੇ ਮੌਤ ਤੋਂ ਬਾਅਦ ਵੀ ਇੱਕ ਥਾਂ 'ਤੇ ਜਾਣਾ। ਇੱਕ ਘਰ ਵਿੱਚ ਰਹਿਣ ਵਾਲਿਆਂ ਦਾ ਰਸਤਾ ਵੀ ਕਦੀ ਇੱਕ ਨਹੀਂ ਹੋਇਆ, ਰਸਤੇ ਦੋ ਨੇ। ਕਿਹੜੇ? ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਜਦੋਂ ਘਰ ਵਾਪਸ ਤੁਰੇ ਤੇ ਰਸਤੇ ਵੱਖਰੇ ਵੱਖਰੇ, ਕਿਉਂ ਜੀ? ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਜੀ। ਗੁਰਮੁਖ ਦਾ ਰਸਤਾ ਖੋਰੇ, ਮਨਮੁਖ ਦਾ ਰਸਤਾ ਖੋਰੇ। ਜਿਹਨੇ ਨਾਮ ਨਹੀਂ ਜਪਿਆ ਉਹਦਾ ਜਮਦੂਤ ਨਾਲ ਕੰਮ ਹੈ, ਤੇ ਜਿਸ ਨੇ ਨਾਮ ਜਪਿਆ ਭਾਈ ਉਹਦਾ ਜਮਦੂਤ ਨਾਲ ਕੋਈ ਕੰਮ ਨਹੀਂ। ਪਿਛਲੇ ਸਾਲ ਵੀ ਮੈਨੂੰ ਗਿਆਤ ਹੈ ਕਿ ਇੱਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵਿੱਚੋਂ ਘਟਨਾ ਸ਼ਾਇਦ ਆਪ ਨਾਲ संखेप जी सांझी की तीसा जो नू दोहरा लईए ते बड़ा स्पष्ट जे तुसी सदियां तो इस धरती ते हजूर दा शहीदी दिहाड़ा मनाया जांदा है, इतिहास हो ही रहना है। बस एक गल चेते रखी, ना गुरबाणी कदी पुरानी होई है, ना गुरु दा इतिहास कदी पुराना होया है। सिर्फ तेरे अंदर जे रस नहीं ता हर चीज पुरानी है, जे तेरे अंदर दी ताजगी नाम दी है ते हर चीज ही नवी है। साहिब मेरा नीत नवा है, सतगुरु मेरा सदा सदा ओ सदीव काल लिख है। जे नाम है ते की फिर जमदूत वाह पाएगा, कदाचित नहीं। तन गुरु तेग बहादुर मालवे दा रटन भी कीता सच्ची सरकार ने, ते सतगुरु गुरु तेग बहादुर साहब जिथे गए संसार दे विलकदे हुए लोकां दे दुख दूर कीते। पर इस घर दे विच जोत भावें दस जामियां विच विचरीए, तन दस ने पर अंदर दी खेड केवल इको ही है। जोत ओ हा जुगत साए सह काया फेर पलटिए, जां भाई साहब दे कथन मुताबक के अर्जन काया पलट कै, उन्हां गुरु अर्जुन देव जी लई काया पलटना शब्द वरते हैं, जोत पलटना नहीं। जो जोत हजूर वाली जो जोत रूप हर आप गुरु नानक कहायो, हजूर कह रहे ने अर्जन काया पलट कै मूर्त हर गोबिंद सवारी। उहदे विच इक बचन आउंदा है कि चली पीढ़ी सोढ़ियां रूप दिखावन, वारो वारी रूप वारो वारी दिखांदे ने, पर जोत ओ ही है जिहड़ी धन गुरु नानक साहिब वाली है। छेवें गुरदेव दे वेले सिर बेनती जे गुरु नाल वाह पै जाए, जमदूत नाल कदी वाह नहीं पैना, ते जे दुनिया नाल वाह पा के रखिया ते एक दिन जमदूत नाल वाह जरूर पैना है। छेवें गुरदेव अमृतसर साहब की पहली जंग जीती सी, ते जेड़े सिख शहीद होए, ते पहली जंग विच भी 13 सिख शहीद होए सन अमृतसर, उन्हां दा संस्कार कीता, ते जेड़े जख्मी सन उन्हां दी आप खुद चल के संभाल कीती, ते सच्ची सरकार जदों जख्मियां नूं संभालदे पए ने, ते एक ओ सज्जन जिहड़ा सहकदा प्याख है, जिदे सवास चलदे जरूर ने पर जख्मां दा गहरापन उहदे तन नूं पीड़ा जरूर महसूस हो रही है, हजूर उहदे कोल गए, उहदा मुख साफ कीता ते उस दा सीस अपनी गोद च रखिया, ते सतगुरु ने इको शब्द कहा कि भाई सिखा कुछ मंग लै। उन्हें कहा महाराज इको कम करियो, मेरा मरना सांभ लिया जी, अंतला समा मेरा संभाल लो, मरन वेले जिवें आ गोद अज दित्ती जे, मरन वेले भी इस तरह गोद मैनू नसीब हो जाएगी, ते तुसी जे त्रुठे हो मैनू बख्श दिओ। सतगुरु जी ने इको शब्द कहा सी, कहन लगे गुरसिखा असी चोला बदल जाना है पर तेरा चोला अजे कायम रहना है। महाराज जोत तां ओही है ना, चोले ही बदलने। हजूर ने सिख दे भरोसे नूं देख के कहा, तेरे नाल बचन कीता कि जदों अंतला समा तेरा आवेगा, तेनू जिस तरह अज गुरु गोद नसीब है, अंतला सवास भी गुरु गोदी विच ही पूरा होवेगा। उस सज्जन दा पिंड सी गंडवा मालवे विच है। छेवें गुरदेव प्याना कर गए, सतवें गुरदेव अठवें गुरदेव अपने वक्त सिख संगतां नूं जी दान देंदे रहे, नौवें गुरदेव दा वक्त आया, ओ सज्जन नौवें पातशाह जी तक ਆਪਣੇ ਪਿੰਡ ਵਿੱਚ ਆਪਣੇ ਘਰ ਵਿੱਚ ਰਹਿੰਦਾ, ਪਰ ਜਿਸ ਦਿਨ ਉਸ ਦਾ ਅੰਤਲਾ ਸਮਾਂ ਆਇਆ ਉਹਨੂੰ ਗਿਆਤ ਹੋ ਗਿਆ ਮੈਂ ਚੱਲ ਪੈਣਾ ਹੈ। ਅਤੇ ਮੈਂ ਆਰੰਭ 'ਚ ਕਿਹਾ ਕਿ ਕਮਾਈ ਵਾਲੇ ਲਈ ਗੱਲ ਨਹੀਂ ਕਿ ਉਹਨੂੰ ਪਤਾ ਨਹੀਂ ਲੱਗਦਾ, ਪਤਾ ਲੱਗ ਗਿਆ ਮੈਂ ਕੂਚ ਕਰ ਜਾਣਾ। ਅਤੇ ਇੰਨੇ ਭਰੋਸੇ ਨਾਲ ਪਰਿਵਾਰ ਦੇ ਪਿੰਡ ਦੇ ਜਾਂ ਨਜ਼ਦੀਕੀਆਂ ਨੂੰ ਕਿਹਾ ਸੀ ਕਿ ਅੱਜ ਹਵੇਲੀ ਦੇ ਘਰ ਦੇ ਦਰਵਾਜ਼ੇ ਬੰਦ ਨਾ ਕਰਿਓ, ਕਿਉਂ ਅੱਜ ਮੇਰੀ ਸੱਚੀ ਸਰਕਾਰ ਨੇ ਮੈਨੂੰ ਆਪਣੀ ਗੋਦੀ ਦੇਣ ਆਉਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਾਲਵਾ ਰਟਨ ਪ੍ਰਚਾਰ ਜਾਂ ਜੀ ਦਾਨ ਬਖਸ਼ਦੇ ਪਏ ਨੇ। ਸੱਚੇ ਪਾਤਸ਼ਾਹ ਰਾਤ ਕਣਕਵਾਲ ਪਿੰਡ ਹੈ ਉਸ ਅਸਥਾਨ 'ਤੇ ਰੁਕੇ ਨੇ, ਅਤੇ ਸਵੇਰੇ ਅੰਮ੍ਰਿਤ ਵੇਲੇ ਆਪ ਹਜ਼ੂਰ ਘੋੜੇ 'ਤੇ ਅਸਵਾਰ ਹੋ ਪਿੰਡ ਗੰਡਵਾ ਉਸ ਸਿੱਖ ਦੇ ਉਸ ਗੁਰਮੁਖ ਦੇ ਘਰ ਪਹੁੰਚੇ ਜਿਹੜਾ ਇਸ਼ਨਾਨ ਪਾਣੀ ਕਰਕੇ ਬਸਤਰ ਪਹਿਨ ਕੇ ਮੰਜੇ 'ਤੇ ਟਿਕਿਆ ਸੀ। ਉਹਨੂੰ ਪਤਾ ਮੇਰੇ ਸਤਿਗੁਰੂ ਨੇ ਬਚਨ ਕਿਹਾ ਅਤੇ ਗੋਦ ਮੈਨੂੰ ਮਿਲੇਗੀ। ਸੱਚ ਹੈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿੱਤੇ ਹੋਏ ਸਿੱਖ ਨੂੰ ਬਚਨ, ਉਸ ਬਚਨ ਨੂੰ ਪਾਲਣ ਲਈ ਅੰਮ੍ਰਿਤ ਵੇਲੇ ਉਹਦੇ ਘਰ ਚਲੇ ਗਏ। ਅਤੇ ਪਿਆਰਿਓ ਉਸ ਸਿੱਖ ਦਾ ਅੰਤਲਾ ਸਮਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਹੋਇਆ। ਅਤੇ ਜਿਨ੍ਹਾਂ ਨੂੰ ਗੁਰੂ ਦੀ ਗੋਦ ਮਿਲ, ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਜਮਦੂਤ ਨਾਲ ਵਾਹ ਉਹਨਾਂ ਦਾ ਪਏਗਾ ਜਿਨ੍ਹਾਂ ਨੇ ਨਾਮ ਵਿਸਾਰੇ ਹੈ। ਅਤੇ ਆਪ ਜੀ ਆਸਾਂ ਕੀ ਵਾਰ ਪੜ੍ਹਦੇ ਹੋ, ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਏਨ ਕੂੜਿਆਰ। ਇਹਨਾਂ ਲੋਕਾਂ ਦਾ ਜਮ ਨਾਲ ਵਾਹ ਪੈਣਾ, ਪਰ ਗੁਰਸਿੱਖ ਦਾ ਤੇ ਨਹੀਂ, ਸਿਮਰਨ ਵਾਲੇ ਦਾ ਨਹੀਂ। ਹਜ਼ੂਰ ਨੇ ਕਿਹਾ ਕਿ ਥਾਉ ਨਾ ਪਾਏਨ ਕੂੜਿਆਰ, ਮੂੰਹ ਕਾਲੇ ਦੋਜ਼ਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ ਖਾਰ ਗਏ ਸੇ ਠੱਗਣ ਵਾਲਿਆ। ਜਿਹੜੇ ਖਾਰ ਗਏ ਉਹਨਾਂ ਦਾ ਜਮਦੂਤ ਨਾਲ ਵਾਹ ਪਿਆਏਗਾ। ਪਰ ਇੱਥੇ ਇੱਕ ਬੇਨਤੀ ਹੈ ਕਿ ਮੌਤ ਸਭ ਨੂੰ ਆਉਂਦੀ, ਪਰ ਜਿਹੜਾ ਬਾਣੀ ਨਾਲ ਜੁੜਿਆ ਉਹ ਕਿਵੇਂ ਮੌਤ ਦੇ ਦੁੱਖ ਤੋਂ ਬਚ ਜਾਂਦਾ, ਉਹਦਾ ਸੰਬੰਧ ਸਿੱਧਾ ਪਰਮਾਤਮਾ ਨਾਲ, ਗੁਰੂ ਨਾਲ। ਇਹ ਪ੍ਰਸ਼ਨ ਭਾਈ ਗੁਰਦਾਸ ਜੀ ਗੁਰਮੁਖ ਨੂੰ ਕਿਸੇ ਨੇ ਕੀਤਾ ਸੀ ਕਿ ਮੌਤ ਤਾਂ ਮੌਤ ਹੀ ਹੈ, ਪਰ ਤੁਸੀਂ ਕਹਿ ਰਹੇ ਹੋ ਜੇ ਗੁਰੂ ਦਾ ਨਾਮ ਕੋਲ ਹੋਵੇ ਤੇ ਜਮ ਨਾਲ ਵਾਹ ਨਹੀਂ ਪੈਂਦਾ। ਭਾਈ ਸਾਹਿਬ ਨੇ ਪਹਿਲਾਂ ਤਾਂ ਬਾਣੀ ਦੀਆਂ ਤੁਕਾਂ ਸੁਣਾਈਆਂ ਕਿ ਜੈ ਪਿੰਡੈ ਲੂਟੀ ਪਨਖਾਰੀ, ਸੋ ਮਾਰਗ ਸੰਤਨ ਦੂਰਾਰੀ। ਜਿਸ ਰਸਤੇ ਤੇ ਸਾਰੀ ਦੁਨੀਆਂ ਲੁੱਟੀ ਗਈ, ਪਰਮਾਤਮਾ ਦੀ ਇਬਾਦਤ ਕਰਨ ਵਾਲਿਆਂ ਦਾ ਰਸਤਾ ਉਹ ਜਮ ਕਰ ਨਖੀ, ਜਮ ਦਾ ਧਾਮ ਨਖੀ। ਜੇ ਪੈਂਡੇ ਲੂਟੀ ਪਨਖਾਰੀ, ਸੋ ਮਾਰਗ ਸੰਤਨ ਦੁਰਾਰੀ। ਸਤਿਗੁਰ ਪੂਰਾ ਸਾਚ ਕਹਿਆ, ਕੀ ਕਿਹਾ, ਨਾਮ ਤੇਰੇ ਕੀ ਮੁਕਤੇ ਬੀਤੀ, ਜਮ ਕਾ ਮਾਰਗ ਦੂਰ ਰਿਹਾ, ਤੇਰਾ ਜਮਦੂਤ ਨਾਲ ਵਾਹ ਨਹੀਂ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਕਦੀ ਉਹ ਦੇਖ ਨਹੀਂ ਸਕਦੇ, ਅੱਖ ਭਰ ਕੇ ਉਹਦੇ ਵੱਲ ਤੱਕਣਗੇ ਨਹੀਂ। ਜਿਸ ਕੋਲ ਪਰਮਾਤਮਾ ਦਾ ਸਿਮਰਨ ਹੈ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿਹੜਾ ਧਰਮਰਾਜ ਲੋਕਾਂ ਨੂੰ ਡਰਾਉਂਦਾ। ਦੇਖੋ ਬੰਦਗੀ ਵਿੱਚ ਇੰਨੀ ਵੱਡੀ ਸਮਰੱਥਾ ਹੈ, ਹਰ ਪੱਖ ਦੀ ਮੁਥਾਜੀ ਮੁੱਕ ਜਾਏਗੀ ਜੇ ਪਰਮਾਤਮਾ ਦੀ ਇਬਾਦਤ ਸਿਮਰਨ ਗੁਰੂ ਦਾ ਨਾਮ ਸ਼ਬਦ ਦੀ ਕਮਾਈ ਕੋਲ, ਇਸ ਫਰਸ਼ ਤੋਂ ਲੈ ਕੇ ਅਰਸ਼ ਤੱਕ ਪਰਮਾਤਮਾ ਦੇ ਘਰ ਤੱਕ ਕਿਸੇ ਅੱਗੇ ਖੱਤ ਨਹੀਂ ਟੱਡਣਾ ਪੈਣਾ ਅਤੇ ਕਿਸੇ ਦੀ ਮੁਥਾਜੀ ਨਹੀਂ ਕਰਨੀ ਪੈਣੀ। ਜੇ ਪਰਮਾਤਮਾ ਦੀ ਬੰਦਗੀ ਨਹੀਂ, ਫਿਰ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਸਨ ਕਿ ਸੁੱਖ ਕੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਦ ਰਾਮ ਭਜਨ ਕੀ। ਜਿਵੇਂ ਦਰ ਦਰ 'ਤੇ ਕੁੱਤਾ ਭਟਕਦਾ, ਜੇ ਪਰਮਾਤਮਾ ਦੀ ਬੰਦਗੀ ਨਹੀਂ ਤੇ ਕੁੱਤੇ ਦੀ ਤਰ੍ਹਾਂ ਬੰਦਾ ਦਰ ਦਰ ਦਾ ਮੁਥਾਜ ਹੋ ਜਾਂਦਾ ਹੈ। ਉਹਨਾਂ ਸ਼ਬਦ ਕਹੇ ਕਿ ਧਰਮ ਰਾਜ ਇਹ ਕਹਿ ਰਿਹਾ ਕਿ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਖਾਉ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ, ਉਹਨਾਂ ਦਾ ਵਾਹ ਕਦੀ ਜਮਦੂਤ ਨਾਲ ਨਹੀਂ ਪੈਂਦਾ। ਭਾਈ ਸਾਹਿਬ ਨੇ ਸ਼ਬਦ ਜਦੋਂ ਸੁਣਾਏ ਉਹਨਾਂ ਕਿਹਾ ਗੱਲ ਤਾਂ ਦਰੁਸਤ ਹੈ, ਬਾਣੀ ਦੇ ਪ੍ਰਮਾਣ ਅਸੀਂ ਕੀਰਤਨ 'ਚ ਸੁਣਦੇ ਹਾਂ, ਸਾਡੀ ਅਲਪ ਬੁੱਧੀ ਹੈ, ਸਾਨੂੰ ਕੋਈ ਪ੍ਰਮਾਣ ਦੇ ਕੇ ਸਮਝਾਓ ਕਿ ਬੰਦਗੀ ਕਰਨ ਵਾਲੇ ਨੇ ਵੀ ਤੁਰਨਾ ਪਰ ਉਹਦਾ ਵਾਹ ਜਮਦੂਤਾਂ ਨਾਲ ਨਹੀਂ। ਭਾਈ ਸਾਹਿਬ ਨੇ ਉੱਥੇ ਬਹੁਤ ਸੋਹਣਾ ਇੱਕ ਬਚਨ ਕਿਹਾ ਸੀ, ਭਾਈ ਸਾਹਿਬ ਦਾ ਕਬੇਤੇ ਫੁਰਮਾਇਓ ਨੇ ਕਿ ਅਸੀਂ ਕੋਰਾ ਕਾਗਜ਼ ਲੈ ਲਈਏ, ਜਿਸ ਕਾਗਜ਼ ਉੱਤੇ ਕੁਝ ਨਹੀਂ ਲਿਖਿਆ ਉਹ ਸੁੱਕੇ ਕਾਗਜ਼ ਨੂੰ ਮੀਂਹ ਪੈਂਦਾ ਹੋਵੇ ਬਾਹਰ ਵਿਹੜੇ ਵਿੱਚ ਖੁੱਲ੍ਹੀ ਜਗ੍ਹਾ 'ਤੇ ਰੱਖ ਦਿਓ, ਜਿਤਨੀਆਂ ਪਾਣੀ ਦੀਆਂ ਬੂੰਦਾਂ ਉਸ ਉੱਪਰ ਗਿਰਨਗੀਆਂ ਡਿੱਗਣਗੀਆਂ ਅਤੇ ਕਾਗਜ਼ ਉੱਥੋਂ ਗਲੀ ਜਾਏਗਾ। ਜੇ ਮੀਂਹ ਵਿੱਚ ਨਹੀਂ ਤਾਂ ਪਾਣੀ ਦੇ ਭਰੇ ਹੋਏ ਕਿਸੇ ਪਾਤਰ ਭਾਂਡੇ ਵਿੱਚ ਉਸ ਕਾਗਜ਼ ਨੂੰ ਰੱਖ ਦਿਓ ਅਤੇ ਫਿਰ ਹੱਥ ਮਾਰ ਕੇ ਉਸ ਕਾਗਜ਼ ਨੂੰ ਉਸੇ ਤਰ੍ਹਾਂ ਉਸੇ ਹਾਲਤ ਵਿੱਚ ਵਾਪਸ ਬਾਹਰ ਕੱਢੋ। ਯਾਦ ਰੱਖੋ ਉਸ ਹਾਲਤ ਵਿੱਚ ਨਹੀਂ ਨਿਕਲੇਗਾ, ਜਿਹੜਾ ਪਾਣੀ ਵਿੱਚ ਪੈ ਗਿਆ ਉਹ ਕਾਗਜ਼ ਗਲੇਗਾ। ਭਾਈ ਸਾਹਿਬ ਕਹਿੰਦੇ ਨੇ ਇਕੱਲਾ ਕਾਗਜ਼ ਪਾਣੀ ਵਿੱਚ ਜਾਏ ਤਾਂ ਜ਼ਰੂਰ ਗਲਦਾ ਹੈ, ਪਰ ਜੇ ਉਸ ਕਾਗਜ਼ ਉੱਪਰ ਤੇਲ ਲਾ ਦਿਓ, ਉਸ ਕਾਗਜ਼ ਨੂੰ ਘਿਓ ਦੇ ਵਿੱਚ ਭੇਂ ਦੇਵੋ, ਘਿਓ ਵਿੱਚ ਭਿੱਜੇ ਹੋਏ ਕਾਗਜ਼, ਥਿੰਦੇ ਹੋਏ ਕਾਗਜ਼ ਆਪ ਪਾਣੀ ਵਿੱਚ ਰੱਖੋਗੇ, ਜਿਤਨਾ ਇਕੱਲੇ ਕਾਗਜ਼ ਨੂੰ ਪਾਣੀ ਗਾਲਦਾ, ਜਿਹੜੇ ਘਿਓ ਦੇ ਨਾਲ ਥਿੰਦੇ ਨਾਲ ਤੇਲ ਨਾਲ ਭਿੱਜ ਜਾਣ ਕਾਗਜ਼, ਗੁਰਮੁਖੋ ਉਹਨਾਂ ਨੂੰ ਪਾਣੀ ਵੀ ਛੇਤੀ ਕੀਤਿਆਂ ਗਾਲ ਨਹੀਂ ਸਕਦਾ। ਕਹਿੰਦੇ ਨੇ ਗੁਰੂ ਤੋਂ ਬਿਨਾਂ ਬੰਦਾ ਉਸ ਕਾਗਜ਼ ਦੀ ਤਰ੍ਹਾਂ ਕਿ ਜਿਹਦੇ 'ਤੇ ਦੋ ਬੂੰਦਾਂ ਪਾਣੀ ਦੀਆਂ ਪਈਆਂ ਅਤੇ ਗਲ ਗਿਆ, ਪਰ ਜਿਸ ਕੋਲ ਗੁਰੂ ਦੀ ਬੰਦਗੀ ਅਤੇ ਸ਼ਬਦ ਦੀ ਥੰਦਿਆਈ ਹੈ ਪਾਣੀ ਕਾਗਜ਼ਾਂ ਨੂੰ ਗਾਲਦਾ, ਪਰ ਜਿਹੜਾ ਸ਼ਬਦ ਨਾਲ ਥਿੰਦੇ ਨਾਲ ਭਿੱਜ ਗਿਆ ਸ਼ਬਦ ਨਾਲ ਭਿੱਜਿਆ ਹੋਇਆ ਨੂੰ ਮੌਤ ਵੀ ਗਾਲ ਨਹੀਂ ਸਕਦੀ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਕਰੋੜਾਂ ਰੂਹ ਦੀਆਂ ਗੱਠਾਂ ਲੈ ਲਓ, ਇੱਕ ਨਿੱਕੀ ਜਿਹੀ ਚੰਗਿਆਰੀ, ਇੱਕ ਨਿੱਕੀ ਜਿਹੀ ਦੀਆ ਸਲਾਈ, ਉਹ ਨਿੱਕੀ ਜਿਹੀ ਮਾਚਿਸ ਦੀ ਤੀਲੀ, ਕਰੋੜਾਂ ਰੂਹ ਦੀਆਂ ਗੱਠਾਂ ਨੂੰ ਲਾਓ ਅਤੇ ਇੱਕ ਨਿੱਕੀ ਜਿਹੀ ਚਿੰਗ ਨਾਲ ਕਰੋੜਾਂ ਰੂਹ ਦੀਆਂ ਗੱਠਾਂ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਭਸਮ ਹੋ ਜਾਣਗੇ, ਖਤਮ ਹੋ ਜਾਣਗੀਆਂ। ਪਰ ਜੇ ਥੋੜ੍ਹਾ ਜਿਹਾ ਰੂਹ ਇੱਕ ਗੱਠ ਵਿੱਚੋਂ ਵੱਖਰਾ ਕਰ ਲਈਏ, ਉਸ ਰੂਹ ਨੂੰ ਵੱਟ ਕੇ ਉਸ ਦੀ ਬੱਤੀ ਬਣਾ ਦਈਏ, ਬੱਤੀ ਬਣਾਉਣ ਤੋਂ ਬਾਅਦ ਤੇਲ ਨਾਲ ਭਰੇ ਕੋਈ ਦੀਵੇ ਵਿੱਚ ਉਸ ਬੱਤੀ ਨੂੰ ਰੱਖ ਦਈਏ, ਭੇਂ ਦਈਏ ਅਤੇ ਇੱਕ ਵਾਰੀ ਬੱਤੀ ਨੂੰ ਅੱਗ ਲਾ ਦਿਓ। ਯਾਦ ਰੱਖੋ ਅੱਗ ਉਹੀ ਏ ਜਿਸ ਦੀ ਇੱਕ ਚਿੰਗਾਰੀ ਕਰੋੜਾਂ ਰੂਹ ਦੀਆਂ ਗੱਠਾਂ ਨੂੰ ਫੂਕ ਸਕਦੀ ਏ, ਪਰ ਕਈ ਕਈ ਦਿਨ ਅੱਗ ਦੀ ਲਾਟ ਬਲ ਬਲ ਕਰਕੇ ਲਾਟ ਜਿਹੜੀ ਉਹ ਬਲ ਰਹੀ ਏ, ਪਰ ਰੂਹ ਨੂੰ ਸਾਰੀ ਬੱਤੀ ਨੂੰ ਸਾੜ ਨਹੀਂ ਸਕਦੀ, ਕਿਉਂਕਿ ਜਿਹੜੀ ਤੇਲ ਨਾਲ ਬੱਤੀ ਭਿੱਜ ਜਾਏ ਉਹਨੂੰ ਅੱਗ ਵੀ ਛੇਤੀ ਫੂਕ ਨਹੀਂ ਸਕਦੀ। ਕਹਿਣ ਲੱਗੇ ਗੁਰੂ ਤੋਂ ਬਿਨਾਂ ਅਰਬਾਂ ਖਰਬਾਂ ਪਤੀ ਬੰਦਾ ਵੀ ਸੋਚੇ ਅਤੇ ਇੱਕ ਚਿੰਗਾਰੀ ਫੂਕ ਦੇਗੀ ਮੌਤ ਦੀ, ਪਰ ਜੇ ਸਤਿਗੁਰੂ ਦਾ ਪਿਆਰ ਅਤੇ ਸ਼ਬਦ ਦੀ ਕਿਰਪਾ ਨਾਲ ਹੈ ਸੱਚ ਜਾਣੋ, ਫਿਰ ਉਹੀ ਰੂਹ ਬੱਤੀ ਬਣ ਕੇ ਕਈ ਕਈ ਮਕੀਨੇ ਰੋਸ਼ਨੀ ਦੇਈ ਜਾਂਦਾ ਹੈ। ਤੀਸਰਾ ਬਚਨ ਉਹਨਾਂ ਕਿਹਾ, ਸਿਰਫ ਇਹ ਉਦਾਹਰਨਾਂ ਨੇ ਕਿ ਜੇ ਗੁਰੂ ਨਾਲ ਇਹਨਾਂ ਫਿਰ ਜਮਦੂਤ ਨਾਲ ਵਾਹ ਨਹੀਂ, ਸਿੱਖ ਬਿਲਕੁਲ ਨਹੀਂ ਪਰਵਾਹ ਕਰਦਾ। ਇਹੀ ਕਾਰਨ ਕਿ ਸਿੱਖ ਜਦੋਂ ਵੀ ਮੌਤ ਆਉਂਦੀ ਏ ਅਕਸਰ ਸ਼ਬਦ ਵਰਤਨੇ ਆ ਕਿ ਸਿੰਘ ਚੜ੍ਹਾਈ ਕਰ ਗਏ, ਅਕਾਲ ਚਲਾਣਾ ਕਰ ਗਏ, ਅਤੇ ਜਾਂ ਅਸੀਂ ਸ਼ਬਦ ਕਹਿੰਦੇ ਹਾਂ ਪੂਰਾ ਹੋ ਗਿਆ। ਕਦੀ ਸ਼ਬਦ ਅਸੀਂ ਇਹ ਨਹੀਂ ਵਰਤਦੇ ਕਿ ਮਰ ਗਿਆ। ਗੁਰਮਤ ਦੀ ਸ਼ੈਲੀ ਵਿੱਚ, ਗੁਰਮਤ ਦੀ ਸ਼ਬਦਾਵਲੀ ਵਿੱਚ ਪੂਰਾ ਹੋਣਾ, ਅਕਾਲ ਚਲਾਣਾ ਕਰਨਾ ਅਤੇ ਚੜ੍ਹਾਈ ਕਰ ਗਿਆ, ਇਹ ਕਿਉਂ ਸ਼ਬਦ ਕਹਿ? ਆਮ ਤੌਰ 'ਤੇ ਲੋਕ ਕਹਿੰਦੇ ਨੇ ਇਹਨੂੰ ਕਾਲ ਖਾ ਗਿਆ, ਪਰ ਬੰਦਗੀ ਕਰਨ ਵਾਲੇ ਕਹਿੰਦੇ ਆ ਅਕਾਲ ਚਲਾਣਾ ਕਰ ਗਿਆ, ਉੱਥੇ ਚਲਾ ਗਿਆ ਜਿੱਥੇ ਕਾਲ ਦੀ ਵੀ ਪਹੁੰਚ ਕੋਈ ਨਹੀਂ, ਅਕਾਲ ਜਿੱਥੇ ਮੌਤ ਦੀ ਪਹੁੰਚ ਨਹੀਂ। ਅਸੀਂ ਸ਼ਬਦ ਵਰਤਣਿਆ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਦਾ ਮਤਲਬ ਕੀ? ਕਹਿਣ ਲੱਗੇ ਮੌਤ ਹਰ ਇੱਕ 'ਤੇ ਚੜ੍ਹ ਕੇ ਆਉਂਦੀ ਏ, ਪਰ ਬੰਦਗੀ ਕਰਨ ਵਾਲਾ ਮੌਤ ਉੱਤੇ ਚੜ੍ਹਾਈ ਕਰ ਗਿਆ, ਮੌਤ ਨੂੰ ਫਤਿਹ ਪਾ ਗਿਆ। ਕਿ ਧੰਨ ਬਾਬਾ ਦੀਪ ਸਿੰਘ ਨੇ ਮੌਤ 'ਤੇ ਚੜ੍ਹਾਈ ਨਹੀਂ ਕੀਤੀ, ਕਿ ਉਹਨਾਂ ਨੇ ਮੌਤ 'ਤੇ ਫਤਿਹ ਨਹੀਂ ਪਾਈ। ਤੀਸਰਾ ਸੀ ਸ਼ਬਦ ਵਰਤਨੇ ਆ ਕਿ ਪੂਰਾ ਹੋ ਗਿਆ। ਪਿਆਰਿਓ, ਇਸ ਦੁਨੀਆ ਵਿੱਚ ਲੋਕ ਸਵਾਸਾਂ ਦਾ ਭਾਂਡਾ ਭਰ ਕੇ ਆਉਂਦੇ ਨੇ ਅਤੇ ਧੰਦਿਆਂ ਵਿੱਚ ਖਚ ਧੋ ਕੇ ਖਾਲੀ ਹੋ ਕੇ ਤੁਰਦੇ ਨੇ, ਪਰ ਸਿੱਖ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਅਤੇ ਨਾਮ ਨਾਲ ਅੰਦਰ ਨੂੰ ਪੂਰੀਆਂ ਕਰਕੇ ਸੰਸਾਰ ਤੋਂ ਕੂਚ ਕਰਦਾ। ਤਾਂ ਹੀ ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ, ਸੰਪੂਰਨ ਹੋਇਆ। ਹਜ਼ੂਰ ਦੇ ਸ਼ਬਦਾਂ ਵੱਲ ਜੋ ਮੈਂ ਬੇਨਤੀ ਆਪ ਜੀ ਦੇ ਸਮਕਸ਼ ਕਰਨੀ ਚਾਹੁੰਦਾ ਕਿ ਕਾਗਜ਼ ਇਕੱਲਾ ਪਾਣੀ 'ਚ ਗਲਦਾ, ਘਿਓ ਨਾਲ ਭਿੱਜੇ ਹੋਏ ਕਾਗਜ਼ ਨੂੰ ਪਾਣੀ ਵੀ ਛੇਤੀ ਗਾਲਦਾ ਨਹੀਂ। ਕਰੋੜਾਂ ਗੱਠਾਂ ਰੂਹ ਦੀਆਂ ਇਕੱਲਾ ਰੂਹ ਫੂਕਿਆ ਜਾਏਗਾ ਇੱਕ ਖਿੰਨ ਵਿੱਚ, ਪਰ ਬੱਤੀ ਵੱਟ ਕੇ ਤੇਲ ਵਿੱਚ ਭੇਜ ਦਈਏ ਅਤੇ ਛੇਤੀ ਉਹ ਬੱਤੀ ਵੀ ਸੜਦੀ ਨਹੀਂ। ਇਕੱਲਾ ਲੋਹੇ ਦਾ ਨਿੱਕਾ ਜਿਹਾ ਟੁਕੜਾ ਲੈ ਲਓ, ਇੱਕ ਕਿੱਲ ਇੱਕ ਮੇਖ ਲੈ ਲਓ, ਲੋਹੇ ਦੀ ਮੇਖ ਨੂੰ ਪਾਣੀ ਵੀ ਸੱਟੋ, ਪਾਣੀ ਵਿੱਚ ਸੱਟਦਿਆਂ ਸਾਰ ਲੋਹੇ ਦਾ ਨਿੱਕੇ ਦਾ ਨਿੱਕਾ ਟੁਕੜਾ ਵੀ ਡੁੱਬੇਗਾ। ਪਰ ਲੱਕੜ ਮਿਲ ਜਾਏ, ਲੱਕੜ ਦੇ ਨਾਲ ਲੋਹੇ ਨੂੰ ਲਾ ਦਿਓ, ਪਿਆਰਿਓ ਲੱਕੜ ਆਪ ਵੀ ਤਰਦੀ ਏ ਅਤੇ ਆਪਣੇ ਨਾਲ ਲੱਗੇ ਹੋਏ ਲੋਹੇ ਨੂੰ ਵੀ ਤਾਰ ਦਿੰਦੀ ਹੈ। ਹੁਣ ਦੇਖੋ ਸੁਭਾਅ ਤਿੰਨਾਂ ਦਾ, ਕਾਗਜ਼ ਦਾ ਸੁਭਾਅ ਗਲਣਾ, ਰੂਹ ਦਾ ਸੁਭਾਅ ਸੜਨਾ, ਲੋਹੇ ਦਾ ਸੁਭਾਅ ਡੁੱਬਣਾ। ਪਰ ਜਦੋਂ ਤਿੰਨਾਂ ਦੇ ਨਾਲ ਸਹਾਰਾ ਮਿਲ ਗਿਆ, ਨਾ ਉਹ ਛੇਤੀ ਸੜਿਆ, ਨਾ ਉਹ ਗਲਿਆ, ਨਾ ਉਹ ਡੁੱਬਾ। ਪਿਆਰਿਓ ਸੱਚ ਜਾਣੋ, ਮੌਤ ਗਾਲ ਦੀ ਸਾੜ ਦੀ ਡੋਬਦੀ ਏ, ਪਰ ਜੇ ਸਤਿਗੁਰੂ ਨਾਲ ਸਾਂਝ ਬਣ ਜਾਏ ਫਿਰ ਜਮਦੂਤ ਵੀ ਮੱਥੇ ਟੇਕ ਕੇ ਚਲੇ ਜਾਂਦੇ ਨੇ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜੈਸੇ ਤੋ ਕਿਰਤਾਸ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ, ਕਿਰਤ ਸੰਬੰਧ ਜਲ ਮਧੈ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਚਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ। ਇਸੇ ਤਰ੍ਹਾਂ ਜਮਦੂਤ ਮੂੰਹ ਅੱਡ ਕੇ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਾਰੀ ਦੁਨੀਆ ਨੂੰ ਖਾ ਰਿਹਾ, ਪਰ ਸਤਿਗੁਰ ਭੇਟਤ ਕੀ ਦਾਸਨ ਦਸਾਨ ਹੈ। ਜਦੋਂ ਗੁਰੂ ਸਿੱਖ ਨਾਲ ਮਿਲ ਜਾਏ ਤੇ ਪਿਆਰਿਓ ਇਹ ਜਮਦੂਤ ਵੀ ਦਾਸ ਬਣ ਜਾਂਦਾ ਹੈ। ਸਤਿਗੁਰੂ ਕਹਿ ਰਹੇ ਸਨ ਜੇ ਨਾਮ ਨਹੀਂ ਤਨ ਬਿਨਸੈ ਜਮ ਸਿਓ ਪਰੈ ਕਾਮ, ਤੇ ਪੈਂਦਾ ਜਮਦੂਤ ਨਾਲ ਕੰਮ। ਕੀ ਇਹ ਬਾਣੀ ਨੇ? ਅਸੀਂ ਤਾਂ ਕਈ ਵਾਰੀ ਉਹ ਸ਼ਬਦ ਪੜ੍ਹੇ ਲਿਖੇ ਸੱਜਣ ਕਹਿਣਗੇ, ਹੋ ਸਕਦਾ ਕਥਾ ਮੈਂ ਕਰ ਰਿਹਾ, ਕਈ ਇਹ ਕਹਿਣਗੇ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ, ਇਹ ਤਾਂ ਡਰਾਵੇ ਵਾਸਤੇ ਸੀ ਜੀ, ਕਿੰਨੇ ਜਮਦੂਤ ਦੇਖਿਆ ਜੀ। ਮੈਂ ਕਹਿੰਦਾ ਭਾਈ ਗੁਰਸਿੱਖੋ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਹਾਂ, ਬਾਣੀ ਸਾਰੇ ਦੇਖਨੇ ਹਾਂ, ਪਰ ਆਪਾਂ ਨੇ ਰੱਬ ਦੀਆਂ ਝਲਕਾਂ ਸਾਰਿਆਂ ਨੇ ਦੇਖੀਆਂ? ਗੁਰੂ ਦੇ ਬਚਨਾਂ 'ਤੇ ਫੇਥ ਕਰਕੇ ਬੈਠੇ ਹਾਂ, ਪਰਮਾਤਮਾ ਹੈ ਦੇਖਿਆ ਤੂੰ ਨਹੀਂ? ਜੇ ਗੁਰੂ ਦੇ ਬਚਨ 'ਤੇ ਭਰੋਸਾ ਕਰਕੇ ਕਹਿੰਦਾ ਪਰਮਾਤਮਾ ਹੈ, ਤੇ ਐਵੇਂ ਆਪ ਉਦਰਾਪਾਨਾ ਕਰ, ਉਹਦੇ ਬਚਨ 'ਤੇ ਭਰੋਸਾ ਕਰ। ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਖੀ, ਤਲਬਾਂ ਪੋਸਨ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾਈਲ ਫਰੇਸ਼ਤਾ ਖੁਸ਼ੀ ਆਏ ਤਈ, ਆਵਣ ਜਾਣ ਨਾ ਸੁਜਈ, ਭੀੜੀ ਗਲੀ ਫਹੀ ਕੂੜ ਨ ਖੁੱਟੇ ਨਾਨਕਾ ਔੜਕ ਸੱਚ ਰਖੀ। ਫਿਰ ਯਕੀਨ ਕਰ ਅੱਗੇ ਕਰਨੀ ਕੀਰਤ ਵਾਚੀਐ, ਬੈ ਲੇਖਾਂ ਕਰ ਚਮ ਸਮਝਾਇਆ। ਹਜ਼ੂਰ ਕਹਿ ਰਹੇ ਨੇ ਜਮਦੂਤ ਨਾਲ ਉਹਨਾਂ ਦਾ ਵਾਹ ਪੈਂਦਾ ਜਿਨ੍ਹਾਂ ਨੂੰ ਰੱਬ ਭੁੱਲ ਜਾਏ। ਅਤੇ ਹਜ਼ੂਰ ਦੀ ਬਾਣੀ ਵਿੱਚ ਇੱਕ ਪੌੜੀ ਕਹਿ ਕੇ ਸੰਪੰਨਤਾ ਵੱਲ ਆਵਾਂ, ਮੈਂ ਦੋਨੋਂ ਪੱਖ ਰੱਖੇ ਨੇ। ਜੇ ਨਾਮ ਨਹੀਂ ਤੇ ਜਮਦੂਤ ਨਾਲ ਕਾਮ ਪਰੇਗਾ, ਜੇ ਰਾਮ ਹੈ ਫਿਰ ਜਮਦੂਤ ਨਾਲ ਕਾਮ ਨਹੀਂ। ਗੁਰੂ ਅਰਜਨ ਸਾਹਿਬ ਦੀ ਪੌੜੀ ਹੈ ਕਿ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂੜ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਪਰ ਪਰਮਾਤਮਾ ਚੇਤੇ ਨਹੀਂ, ਰੱਬ ਵਿਸਰ ਗਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ, ਜੇ ਗੁਰਦੇਵ ਨਾਲ ਹੋਵੇ ਫਿਰ ਜਮਦੂਤ ਦਾ ਡੰਡ ਲੱਗੇਗਾ? ਕਦਾਚਿਤ ਨਹੀਂ, ਫਿਰ ਕਦੀ ਨਹੀਂ। ਫਿਰ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਹ ਬਚਨ ਭਾਈ ਸਾਹਿਬ ਪੜ੍ਹ ਰਹੇ ਸਨ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਅਤੇ ਜੇ ਨਾ ਵਿਸਾਰਾਂਗੇ, ਪਰਮਾਤਮਾ ਯਾਦ ਰੱਖਾਂਗੇ, ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਨਾਮ ਜਪਾਂਗੇ, ਫਿਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿਤਾ। ਬਸ ਜੇ ਨਹੀਂ ਯਾਦ ਫਿਰ ਜਮ ਨਾਲ ਕਾਮ ਹੈ। ਜੇ ਜੇਬਾ ਤੇ ਗੁਰੂ, ਕੰਨਾਂ ਵਿੱਚ ਗੁਰੂ ਦਾ ਨਾਮ, ਫਿਰ ਗੁਰਮੁਖੋ ਜਮ ਦਾ ਧਾਮ ਨਹੀਂ, ਫਿਰ ਕੀ ਮਿਲਦਾ ਹੈ? ਮਨ ਚ ਆਏਗਾ ਜੇ ਗੁਰੂ ਚੇਤੇ ਰੱਖਾਂਗੇ ਫਿਰ ਕੀ ਮਿਲੇਗਾ? ਸਿਮਰਨ ਕਰਾਂਗੇ ਤਾਂ ਫਿਰ। ਸਤਿਗੁਰੂ ਜੀ ਕਹਿੰਦੇ ਨੇ ਸਿੱਖਾ ਯਕੀਨ ਜਾਣ। ਦੇਖੋ ਇਹ ਕੇਵਲ ਜਜ਼ਬਾਤ ਪੈਦਾ ਕਰਨ ਲਈ ਸ਼ਬਦ ਨਹੀਂ, ਜੇ ਨਾਮ ਨਹੀਂ ਜਮ ਨਾਲ ਵਾਹ। ਜੇ ਸਤਿਗੁਰੂ ਤੁਹਾਡੀ ਯਾਦ, ਅਤੇ ਕਹਿਣ ਲੱਗੇ ਯਾਦ ਕੇਵਲ ਖਿਨ ਮਾਤਰ ਨਹੀਂ ਕਿ ਕਾਮ ਪਰੈ ਹਰ ਸਿਮਰੀਏ, ਕੰਮ ਪੈ ਗਿਆ ਅਤੇ ਪਰਮਾਤਮਾ ਨੂੰ ਯਾਦ ਕੀਤਾ। ਕਹਿੰਦੇ ਨੇ ਯਾਦ ਇਸ ਤਰ੍ਹਾਂ ਤੇਰੇ ਸਿਰ ਤੋਂ ਪੈਰਾਂ ਤੱਕ ਵਸ ਜਾਏ, ਤੇਰੇ ਅੰਦਰ ਵਾਹਿਗੁਰੂ ਸ਼ਬਦ ਚੱਲੇ, ਤੇਰੀਆਂ ਅੱਖਾਂ ਸਮਰੱਥ ਗੁਰੂ ਦੇ ਦਰਸ਼ਨ ਕਰਨ, ਤੇਰੇ ਕੰਨ ਇਹਨਾਂ ਵਿੱਚ ਗੁਰੂ ਦਾ ਸ਼ਬਦ ਗੂੰਜੇ, ਤੇਰੀ ਜੇਬਾ ਦੀ ਸੇਜ ਉੱਤੇ ਗੁਰੂ ਦਾ ਨਾਮ ਵਸ ਜਾਏ। ਜੇ ਇਹਨਾਂ ਤੂੰ ਆਪਣੇ ਤਨ ਨੂੰ ਨਾਮ ਵੀ ਜੋੜ ਲਏ, ਫਿਰ ਜਮ ਨਾਲ ਵਾਹ ਨਹੀਂ ਪਏਗਾ, ਫਿਰ ਦੁਨੀਆਂ ਤੋਂ ਤੁਰਨ ਲੱਗੇਗਾ, ਇੱਥੇ ਸਫ਼ਰ ਕਰਨੇ। ਅਤੇ ਅੱਜ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਬੰਦਾ ਦੂਸਰੇ ਸ਼ਹਿਰ ਵਿੱਚ ਜਾਂਦਾ ਹੈ, ਵਿਦੇਸ਼ ਜਾਂਦਾ ਹੈ, ਅਤੇ ਕਈ ਵਾਰੀ ਜਾਣ ਤੋਂ ਪਹਿਲਾਂ, ਹੁਣ ਤਾਂ ਨੈੱਟ 'ਤੇ ਬਹੁਤ ਸਹੂਲਤ ਹੈ, ਜਿੱਥੇ ਇਹਨੇ ਰਾਤ ਰਹਿਣਾ ਆਪਣਾ ਕਮਰਾ, ਆਪਣਾ ਰੂਮ ਬੁੱਕ ਕਰਾ ਦਿੰਦਾ, ਰਿਜ਼ਰਵ ਕਰਾ ਦਿੰਦਾ। ਕਹਿਣ ਲੱਗੇ ਭਾਈ ਸੱਜਣਾ, ਜਿੱਥੇ ਚਾਰ ਦਿਨ ਰਹਿਣਾ, ਤੇਰੇ ਕੋਲ ਪੈਸੇ ਨੇ, ਤੂੰ ਜਾਣ ਤੋਂ ਪਹਿਲਾਂ ਆਪਣੇ ਕਮਰੇ ਬੁੱਕ ਕਰਾਉਣਾ ਪਿਆ, ਸੱਚ ਜਾਣੀ ਤੂੰ ਗੁਰੂ ਨੂੰ ਆਪਣੇ ਅੰਦਰ ਥਾਂ ਦੇ। ਦੁਨੀਆਂ ਵਿੱਚ ਜਾਣ ਤੋਂ ਬਾਅਦ, ਗੁਰੂ ਤੇਰੇ ਜਾਣ ਤੋਂ ਪਹਿਲਾਂ ਪਰਮਾਤਮਾ ਦੇ ਘਰ ਵਿੱਚ ਤੇਰੀ ਥਾਂ ਬੁੱਕ ਕਰਾ ਦਏਗਾ, ਉਹਦੇ ਘਰ ਵਿੱਚ ਤੇਰੀ ਥਾਂ ਹੈ। ਉਹ ਕਿਵੇਂ? ਉਹ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਕਿ ਅੰਤਰ ਗੁਰ ਆਰਾਧਨਾ, ਜੇ ਵਾ ਜਪ ਗੁਰ ਨਾਉਂ, ਫਿਰ ਨਹੀਂ ਵਾਹ ਪਏਗਾ। ਅੰਤਰ ਗੁਰ ਆਰਾਧਨਾ, ਜੇ ਵਾ ਜਪ ਗੁਰ ਨਾਉਂ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉਂ, ਗੁਰਮੁਖੋ ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਏ ਥਾਉਂ। ਫਿਰ ਇੱਕ ਹੋਰ ਤਰੀਕਾ, ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਜਮਦੂਤ ਨਾਲ ਵਾਹ ਨਹੀਂ ਕਹੇਗਾ ਪਏਗਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਪਰ ਜੇ ਨਾਮ ਨਹੀਂ, ਫਿਰ ਜੋ ਭਾਈ ਸਾਹਿਬ ਨੇ ਸਤਿਗੁਰੂ ਦਾ ਬਚਨ ਸੁਣਾਇਆ ਕਿ ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਓ ਪਰੈ ਕਾਮ, ਧੰਨ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਮਿਹਰ ਕਰੇ ਸਾਡਾ ਗੁਰੂ ਨਾਲ ਹੀ ਵਾਹ ਪੈ, ਸਾਡਾ ਗੁਰਮੁਖਾਂ ਨਾਲ ਹੀ ਵਾਹ ਪੈ। ਅਤੇ ਜੇ ਮਨਮੁੱਖਾਂ ਨਾਲ ਪਏਗਾ ਤਾਂ ਮਨਮੁੱਖਾਂ ਦਾ ਸਰਦਾਰ ਜਮਦੂਤ ਏ, ਅਤੇ ਗੁਰਮੁਖਾਂ ਦਾ ਸਰਦਾਰ ਗੁਰੂ ਹੈ। ਤਾਂ ਹੀ ਤਾਂ ਬਾਬਾ ਜੀ ਨੇ ਕਿਹਾ ਨਾ ਕਿ ਧਰਮ ਰਾਜ ਦੀ ਉਹਦੀ ਜਿਹੜਾ ਖਾਜਾ ਉਹ ਮਨਮੁੱਖ ਨੇ, ਗੁਰਮੁਖ ਨਹੀਂ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਭਾਵੇਂ ਮਨ 'ਚ ਖਿਆਲ ਸੀ ਕੁਛ ਹੋਰ ਵਿਚਾਰ ਆਪ ਨਾਲ ਸਾਂਝੇ ਕਰਨ ਦਾ। ਗੁਰਮੁਖ ਬਹੁਤ ਟਿਕ ਕੇ ਸ਼ਬਦ ਪੜ੍ਹ ਰਹੇ ਸਨ, ਉਸੇ ਨੂੰ ਆਧਾਰ ਬਣਾਇਆ। ਕੱਲ੍ਹ ਸਵੇਰੇ ਫਿਰ ਇਸ ਅਸਥਾਨ 'ਤੇ ਹੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਿਹਰ ਕਰਨ, ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਆਪ ਨਾਲ ਸਾਂਝੀ ਕੀਤੀ ਜਾਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ